परम सम्मान योग जुगोह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। इस स्थान दी रोज दी मर्यादा अनुसार अमृत बाणी कीर्तन आप जी भाई साहब जी तो श्रवण कर रहे सी। कल जो विचार आपां प्रारंभ कीती सी गौड़ी राग दे अंदर भगत कबीर साहब जी महाराज जी दे उच्चारण कीते हुए जो सत वार ने उस बाणी दियां आरंभक दो तुकां रहाओ दियां ने ते पहला पदा जो ऐतवार अदितवार दे संबंध विच है इस दा पाठ आपां कीता सी। आओ साध संगत जो विचार दी लड़ी कल आपां प्रारंभ कीती सी ਉਸੇ ਵਿਚਾਰ ਨੂੰ ਆਪ ਜੀ ਦੇ ਸਨਮੁਖ ਇਸ ਦੀਵਾਨ ਦੇ ਵਿੱਚ ਸੇਵਾ ਨਿਭਾ ਸਕਾਂ। ਆਪ ਜਿਤਨੇ ਸਤਿਗੁਰਾਂ ਜੀ ਦੀ ਚਰਨ ਸ਼ਰਨ ਵਿੱਚ ਸੋਭਾਏ ਮਾਨ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੱਲ ਅਸੀਂ ਵਿਚਾਰ ਆਰੰਭ ਕੀਤੀ ਸੀ ਰਹਾਉ ਦੀਆਂ ਤੁਕਾਂ ਤੋਂ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ, ਇਹ ਦੋ ਤੁਕਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਬਾਣੀ ਦੇ ਆਰੰਭ ਵਿੱਚ ਹੀ ਉਚਾਰਨ ਕੀਤੀਆਂ, ਜਾਂ ਇਉਂ ਕਹੀਏ ਕਿ ਸਤਿਗੁਰਾਂ ਨੇ ਇਸ ਬਾਣੀ ਦੀ ਤਰਤੀਬ ਦਿੰਦਿਆਂ ਗੁਰੂ ਅਰਜਨ ਦੇਵ ਜੀ ਨੇ ਰਹਾਉ ਦੀਆਂ ਦੋ ਤੁਕਾਂ ਆਰੰਭ ਵਿੱਚ ਦਰਜ ਕਰ ਦਿੱਤੀਆਂ। ਤੇ ਇੱਕ ਗੱਲ, ਇਹਦੇ ਜਿਹੜੇ ਅੱਠ ਪਦੇ ਨੇ, ਅੱਗੇ ਅਸੀਂ ਲੜੀਵਾਰ ਵਿਚਾਰੀ ਜਾਵਾਂਗੇ, ਅੱਠ ਪਦੇ ਨੇ ਵੈਸੇ ਦੇ, ਇੱਕ ਰਹਾਉ ਦੀਆਂ ਦੋ ਤੁਕਾਂ ਦਾ ਪਦਾ ਹੈ। ਇਸ ਵਿੱਚ ਹਰ ਵਾਰ ਦੇ ਨਾਲ ਸਾਨੂੰ ਇਹ ਜ਼ਰੂਰ ਚੇਤੇ ਰੱਖਣਾ ਪਏਗਾ ਵੀ ਬਾਰ ਬਾਰ ਹਰ ਕੇ ਗੁਣ ਗਾਵਾਂ, ਤਾਂ ਅਰਥ ਬੜੇ ਸਰਲ ਹੋਣਗੇ। ਉਂਝ ਆਪ ਦੇ ਸਭ ਨੂੰ ਪਤਾ ਹੈ ਰਹਾਉ ਦਾ ਲਫ਼ਜ਼ੀ ਅਰਥ ਅਸੀਂ ਰੁਕਣਾ ਕਹਿੰਦੇ ਹਾਂ, ਟਿਕਾਓ ਕਹਿੰਦੇ ਹਾਂ, ਠਹਿਰੋ ਕਹਿੰਦੇ ਹਾਂ, ਵਿਸ਼ਰਾਮ ਕਹਿੰਦੇ ਹਾਂ। ਕੁਛ ਵਿਦਵਾਨਾਂ ਦਾ ਮਤ ਹੈ ਕਿ ਰਹਾਉ ਦੇ ਜਿਹੜੇ ਬਚਨ ਨੇ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦੇ ਨੇ। ਕੁਛ ਵਿਦਵਾਨ ਇਹਦੀ ਵਿਆਖਿਆ ਕਰਦੇ ਨੇ ਕਿ ਜਿਵੇਂ ਆਪਾਂ ਖਿੜੇ ਹੋਏ ਫੁੱਲ ਨੂੰ ਦੇਖੀਏ ਤੇ ਫੁੱਲ ਦੇ ਬਿਲਕੁਲ ਵਿਚਕਾਰ ਜਿਹੜੀ ਹੈ ਉਹ ਮਕਰੰਦ ਹੁੰਦੀ ਹੈ, ਛੋਟਾ ਛੋਟਾ ਪਰਾਗ ਹੁੰਦਾ ਧੂੜਾ ਜਿਹਾ, ਤੇ ਉਸ ਦੇ ਚਾਰ ਚੁਫੇਰੇ ਜਿਹੜੀਆਂ ਨੇ ਉਹ ਪੰਖੁੜੀਆਂ ਹੁੰਦੀਆਂ ਨੇ, ਪੱਤੀਆਂ। ਕੁਛ ਵਿਦਵਾਨਾਂ ਦਾ ਮਤ ਹੈ ਕਿ ਰਹਾਉ ਦੇ ਬਚਨ ਜਿਹੜੇ ਨੇ ਇਹ ਅਸਲ ਵਿੱਚ ਮਕਰੰਦ ਨੇ, ਤੇ ਬਾਕੀ ਸ਼ਬਦ ਦੀਆਂ ਤੁਕਾਂ ਸਤਿਗੁਰਾਂ ਨੇ ਇਉਂ ਸਮਝੋ ਵੀ ਪੱਤੀਆਂ ਦੇ ਰੂਪ ਚ ਉਹਨਾਂ ਦੇ ਖਿਆਲ ਨੇ, ਪਰ ਸਤਿਗੁਰਾਂ ਨੇ ਰਹਾਉ ਵਿੱਚ ਸਾਨੂੰ ਕਿਹਾ ਰੁਕੋ। ਪਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਰਹਾਉ ਦੀ ਤੁਕ ਆਉਂਦੀ ਹੀ ਨਹੀਂ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਸਤਿਗੁਰਾਂ ਨੇ ਦੋ ਦੋ ਰਹਾਉ ਦਰਜ ਕੀਤੇ। ਪਹਿਲੇ ਰਹਾਉ ਦੇ ਅੰਦਰ ਸਵਾਲ ਹੈ ਤੇ ਦੂਸਰੇ ਰਹਾਉ ਦੇ ਅੰਦਰ ਸਤਿਗੁਰਾਂ ਨੇ ਜਵਾਬ ਦਿੱਤਾ ਹੈ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਚਾਰ ਰਹਾਉ ਦੀਆਂ ਤੁਕਾਂ ਦਰਜ ਕੀਤੀਆਂ ਨੇ, ਰਹਾਉ ਦੇ ਬਚਨ ਦਰਜ ਕੀਤੇ ਆ। ਜੀਉ ਡਰਤ ਹੈ ਆਪਣਾ ਕੈਸੇ ਉਹ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ। ਇਸ ਆਪ ਰਹਾਉ ਦੀਆਂ ਤੁਕਾਂ ਦੇਖਦੇ। ਖੈਰ, ਕੱਲ ਅਸੀਂ ਵਿਚਾਰ ਕੀਤੀ ਸੀ ਵਾਰ ਵਾਰ ਹਰ ਕੇ ਗੁਣ ਗਾਵੋ, ਇਹਦਾ ਲਫ਼ਜ਼ੀ ਅਰਥ ਮੈਂ ਵਾਰ ਵਾਰ ਖਰੀ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਕੁਛ ਗੁਰਮੁਖੇ ਦਾ ਅਰਥ ਇਉਂ ਵੀ ਕਰਦੇ ਨੇ, ਕਿਉਂਕਿ ਆਪਾਂ ਅਰਥ ਤਕਰੀਬਨ ਕਥਾ ਵੇਲੇ ਕਈ ਵਾਰੀ ਫੋਨ ਵਿੱਚੋਂ ਵੀ ਦੇਖ ਸਕਦੇ ਹਾਂ। ਥੋੜਾ ਜਿਹਾ ਇੱਥੇ ਅਰਥ ਇਉਂ ਵੀ ਕਰਦੇ ਆ, ਜਿੱਥੇ ਵੀ ਮੈਂ ਵਾਰ ਵਾਰ ਖਰੀ ਦੇ ਗੁਣ ਗਾਉਂਦਾ, ਉੱਥੇ ਉਹਨਾਂ ਇਹ ਵੀ ਅਰਥ ਕੀਤੇ ਨੇ ਕਿ ਭਗਤ ਜੀ ਕਹਿ ਰਹੇ ਨੇ ਕਿ ਵਾਰ ਵਾਰ ਪਰਮਾਤਮਾ ਦੇ ਗੁਣ ਗਾਓ, ਤੁਸੀਂ ਗਾਓ। ਫਿਰ ਨਾਲ ਕਿਹਾ ਵੀ ਗੁਰੂ ਤੱਕ ਆਪਣੀ ਪਹੁੰਚ ਬਣਾਓ ਤੇ ਤੁਹਾਨੂੰ ਖਰੀ ਪਰਮਾਤਮਾ ਦਾ ਭੇਦ ਉਹਦੀ ਸਮਝ ਪੈ ਜਾਏਗੀ। ਕੱਲ ਜੋ ਅਸੀਂ ਵਾਚਿਆ ਸੀ, ਅਸੀਂ ਸ਼ੁਰੂਆਤ ਕੀਤੀ ਸੀ ਗੁਰਗਮ ਭੇਦ ਸੋ ਹਰ ਕਾ ਪਾਉ, ਇਹਦੇ ਫਿਰ ਮੈਂ ਅਖਰੀ ਅਰਥ ਕਰ ਦੇਣਾ। ਗੁਰ ਦਾ ਅਰਥ ਸਤਿਗੁਰੂ ਗੁਰੂ, ਗਮ ਦਾ ਅਰਥ ਹੈ ਪਹੁੰਚ, ਇਹਦਾ ਅਰਥ ਇਹ ਹੈ ਆਪਣੀ ਪਹੁੰਚ ਗੁਰੂ ਤੱਕ ਬਣਾ ਲਈ, ਤੇ ਗੁਰੂ ਹੀ ਭੇਦ ਦੱਸਦਾ ਹੈ, ਗੁਰੂ ਹੀ ਜੁਗ ਦੱਸਦਾ ਹੈ। ਗੁਰਗਮ ਭੇਦ ਸੋ ਹਰ ਕਾ ਪਾਵੋ, ਗੁਰੂ ਤੱਕ ਸਾਡੀ ਪਹੁੰਚ ਹੋ ਗਈ। ਉਸ ਸਤਿਗੁਰੂ ਨੇ ਖਰੀ ਦਾ ਘਰ, ਖਰੀ ਦਾ ਭੇਦ ਜਾਂ ਉਸ ਪਰਮਾਤਮਾ ਦੀ ਸਾਨੂੰ ਸਹੀ ਦੱਸ ਪਾਈ। ਕੱਲ ਮੈਂ ਆਪ ਜੀ ਨੂੰ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਦੇ ਸੰਬੰਧ ਵਿੱਚ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਉਸ ਸੰਬੰਧੀ ਵੀ ਆਪਾਂ ਵਿਚਾਰ ਕੀਤੀ ਸੀ। ਅੱਜ ਫਿਰ ਮੈਂ ਉਸੇ ਤੋਂ ਲੜੀ ਤੋਂ ਸ਼ੁਰੂ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਮਤ ਹੈ, ਸੱਚ ਇਹ ਵੇ, ਉਹ ਸਾਰੀ ਦੀ ਸਾਰਾ ਜਿਹੜਾ ਜ਼ੋਰ ਹੈ ਜਿੱਥੇ ਨਾਮ ਤੇ, ਸਿਮਰਨ ਤੇ, ਸਤਸੰਗਤ ਤੇ, ਨਿਰਮਲ ਕਰਮਾਂ ਤੇ, ਦੈਵੀ ਗੁਣਾਂ ਤੇ ਜ਼ੋਰ ਦਿੰਦੀ ਹੈ, ਉੱਥੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜਿਹੜੀ ਉਹ ਗੁਰ ਪ੍ਰਸਾਦ ਤੇ, ਗੁਰੂ ਕਿਰਪਾ ਤੇ, ਗੁਰੂ ਨਦਰ ਤੇ ਗੁਰੂ ਬਖਸ਼ਿਸ਼ ਤੇ ਬਹੁਤ ਜ਼ੋਰ ਦਿੰਦੀ ਹੈ। ਜਿਵੇਂ ਆਪਾਂ ਆਸਾ ਕੀ ਵਾਰ ਦਾ ਕੀਰਤਨ ਕਰਨੇ ਆ, ਸੁਣਨੇ ਆ, ਗੁਰਦੁਆਰੇ ਸਾਹਿਬਾਨਾਂ ਚ ਹੁੰਦਾ, 24 ਪੌੜੀਆਂ ਨੇ ਤੇ 24 ਪੌੜੀਆਂ ਦੇ ਨਾਲ ਸਤਿਗੁਰਾਂ ਨੇ ਸਲੋਕ ਵੀ ਦਰਜ ਕੀਤੇ ਨੇ। ਜਦੋਂ ਅਸੀਂ ਪਹਿਲੀ ਪੌੜੀ ਪੜ੍ਹਦੇ ਹਾਂ, ਇਹਦੇ ਫਿਰ ਬੇਨਤੀ ਸੁਣਿਓ, ਗੁਰਗਮ ਭੇਦ ਸੋ ਹਰ ਕਾ ਪਾਵੋ। ਆਸਾ ਕੀ ਵਾਰ ਦੀ ਜਿਹੜੀ ਪਹਿਲੀ ਪੌੜੀ ਹੈ, ਉਹ ਅਫੁਰ ਤੋਂ ਪਰਮੇਸ਼ਵਰ ਦੇ ਸਫੁਰ ਹੋਣ ਦੀ ਗੱਲ ਹੈ। ਫਿਰ ਬੇਨਤੀ ਕਰਾਂਗਾ ਨਿਰਾਕਾਰ ਸਾਕਾਰ ਕਿਵੇਂ ਹੁੰਦਾ ਹੈ, ਤੇ ਇੱਥੇ ਆਪਾਂ ਬਹੁਤ ਵਾਰੀ ਵੱਖ ਵੱਖ ਬਾਣੀਆਂ ਦੀ ਕਥਾ ਕਰ ਚੁੱਕੇ ਹਾਂ। ਉਸ ਵਿੱਚ ਪਹਿਲੀ ਪੌੜੀ ਵਿੱਚ ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਸੁਣਿਓ ਇਸ ਬੇਨਤੀ ਨੂੰ, ਗੱਲ ਚੱਲ ਰਹੀ ਗੁਰਗਮ ਭੇਦ ਸੋ ਹਰ ਕੋ ਪਾਵੋ, ਹਰ ਕਾ ਪਾਵੋ। ਹੁਣ ਉੱਥੇ ਵੇ ਆਪੀ ਨੇ ਆਪ ਸਾਜਿਓ, ਇਹਦਾ ਅਰਥ ਪਰਮੇਸ਼ਵਰ ਨੇ ਆਪਣੇ ਆਪ ਨੂੰ ਆਪ ਸਾਜਿਆ। ਹੁਣ ਇਸ ਸਾਜੇ ਲਫ਼ਜ਼ ਦਾ ਅਰਥ ਇਹ ਨਹੀਂ ਹੋ ਸਕਦਾ ਕਿ ਜਦੋਂ ਸਾਜਿਆ ਨਹੀਂ ਉਸ ਤੋਂ ਪਹਿਲਾਂ ਉਹਦੀ ਹੋਂਦ ਹੀ ਨਹੀਂ। ਜਦੋਂ ਆਪਾਂ ਕਹਾਂਗੇ ਵੀ ਧਰਤੀ ਸ੍ਰਿਸ਼ਟੀ ਦੀ ਸਿਰਜਣਾ ਤਾਂ ਕਹਾਂਗੇ ਵੀ ਸਿਰਜਣਾ ਹੋਈ ਪਹਿਲਾਂ ਕੁਛ ਨਹੀਂ ਸੀ। ਹੁਣ ਜਦੋਂ ਇਹ ਸ਼ਬਦ ਆਇਆ ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਕੀ? ਉਸ ਸਾਜਿਓ ਤੋਂ ਪਹਿਲਾਂ ਉਹਦੀ ਹੋਂਦ ਨਹੀਂ। ਨਹੀਂ ਪਿਆਰਿਓ, ਇੱਥੇ ਸਾਜਿਓ ਦਾ ਗੁਰਮੁਖ ਵਿਦਵਾਨ ਇਹ ਅਰਥ ਕਰਦੇ ਆ ਕਿ ਅਫੁਰ ਵਿੱਚ ਆਪਣੇ ਆਪੇ ਵਿੱਚ ਨਿਰਗੁਣ ਪਹਿਲਾਂ ਵੀ ਮੌਜੂਦ ਹੈ। ਸਾਜਿਓ ਦਾ ਅਰਥ ਉਹਨੇ ਆਪਣੇ ਆਪ ਨੂੰ ਸਾਕਾਰ ਕੀਤਾ ਹੈ। ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਉਦਾਹਰਨ ਹੈ, ਪਰ ਮੈਂ ਤੁਹਾਨੂੰ ਫਿਰ ਵੀ ਕਹਾਂ ਉਹ ਢੁੱਕ ਨਹੀਂ ਸਕੇਗੀ। ਸਿਰਫ ਇੱਕ ਉਦਾਹਰਨ, ਸਤਿਗੁਰਾਂ ਨੇ ਬਾਣੀ ਚ ਲਈ ਉਦਾਹਰਨ ਕਿ ਆਪੀ ਨੇ ਆਪ ਸਾਜਿਓ, ਇਸਦਾ ਅਰਥ ਕਿ ਆਪਣੇ ਆਪ ਨੂੰ ਸਾਕਾਰ ਕੀਤਾ ਜਾਂ ਉਹਨੇ ਨੇ ਸਫੁਰ ਕਰ ਦਿੱਤਾ। ਜਿਵੇਂ ਬੋਰਡ ਦਾ ਨਿੱਕਾ ਜਿਹਾ ਬੀਜ ਹੈ, ਬੀਜ ਬਟਕ ਮੈਂ ਰਵ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ। ਹੁਣ ਬੋਰਡ ਦਾ ਜਿਹੜਾ ਬੀਜ ਹੈ, ਸੱਚ ਇਹ ਵੀ ਉਹ ਖਸਖਸ ਦੇ ਦਾਣੇ ਨਾਲੋਂ ਵੀ ਬਰੀਕ ਹੁੰਦਾ ਹੈ। ਸੁਣਿਓ ਇਸ ਬੇਨਤੀ ਨੂੰ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਇਹ ਸਿਰਫ ਉਦਾਹਰਨ ਸਮਝਣ ਲਈ ਹੈ। ਰੱਬ ਨੂੰ ਬੋਰਡ ਦੇ ਬੀਜ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਹੁਣ ਉਹ ਜਿਹੜਾ ਬੋਰਡ ਦਾ ਬੀਜ ਹੈ, ਉਸ ਦੇ ਵਿੱਚ ਇੱਕ ਉਹ ਤਾਕਤ ਪਈ ਹੈ ਜਿਹਦੇ ਵਿੱਚੋਂ ਇੰਨਾ ਵੱਡਾ ਰੁੱਖ ਜਨਮ ਲਏਗਾ ਤੇ ਸਦੀਆਂ ਤੱਕ ਲੋਕ ਉਸ ਰੁੱਖ ਦੀ ਛਾਂ ਮੰਨਣਗੇ। ਪਰ ਜਦੋਂ ਉਹ ਬੀਜ ਹੈ ਸਿਰਫ, ਉਦੋਂ ਚੇਤੇ ਰੱਖਿਓ ਵਿਸਤਾਰ ਤਾਂ ਨਹੀਂ ਨਾ। ਬੀਜ ਦੇ ਵਿੱਚ ਉਹਦੀ ਸਮਰੱਥਾ ਹੈ, ਪਰ ਅਜੇ ਉਹ ਸਮਰੱਥਾ ਕਰਕੇ ਉਹਨੇ ਫੈਲਾਓ ਨਹੀਂ ਕੀਤਾ। ਜਿਵੇਂ ਬੋੜ ਦੇ ਬੀਜ ਦੇ ਵਿੱਚ ਬੋੜ ਹੈ ਤੇ ਜਦੋਂ ਧਰਤੀ ਚੋਂ ਜੰਮਦਾ ਤੇ ਉਸੇ ਬੀਜ ਵਿੱਚੋਂ ਏਡਾ ਵੱਡਾ ਰੁੱਖ ਜਨਮ ਲੈਂਦਾ। ਇੱਥੇ ਸਾਜਿਓ ਦਾ ਅਰਥ, ਸੁੰਨ ਅਵਸਥਾ ਵਿੱਚ ਰੱਬ ਜੀ ਆਪ ਟਿਕੇ ਨੇ, ਜਦੋਂ ਆਪਣੀ ਮੌਜ ਆਈ ਉਹਨੇ ਆਪਣਾ ਵਿਸਤਾਰ ਕਰ ਦਿੱਤਾ ਹੈ। ਫਿਰ ਬੇਨਤੀ ਸੁਣਿਓ, ਅੱਜ ਬਜ਼ੁਰਗ ਕਹਿ ਰਹੇ ਸਨ ਕਿ ਨਾਮ ਕੀ, ਮੰਜ਼ਿਲ ਕੀ ਨਾਮ ਦੀ। ਥੋੜਾ ਜਿਹਾ ਮੈਂ ਇਸ਼ਾਰਾ ਕਰ ਦੇਣਾ, ਪਰ ਇੱਕ ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਦੋ ਮਰਜ਼ੀ ਆਪ ਜੀ ਵਰਤੋਂ ਮੇਰੇ ਲਈ, ਪਰ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ, ਨਿਮਰਤਾ ਲਈ ਨਹੀਂ। ਸੱਚ ਇਹ ਵੇ ਕਿ ਗੁਰੂ ਦੀ ਵਿਆਖਿਆ ਕੇਵਲ ਗੁਰੂ ਆਪ ਹੀ ਕਰ ਸਕਦਾ ਹੈ। ਜਦੋਂ ਅਸੀਂ ਜਨਮ ਸਾਖੀਆਂ ਪੜ੍ਹਨੇ ਹਾਂ, ਮੈਨੂੰ ਉਹਨਾਂ ਦੇ ਸ਼ਬਦ ਇੰਨੇ ਭੈ ਭਾਵਣੀ ਲੱਗਦੇ ਨੇ। ਦੋ ਸ਼ਬਦ ਮੈਨੂੰ ਬੜੇ ਬੜੇ ਟੁੰਬਦੇ ਆ ਉਹਨਾਂ ਦੀ ਸ਼ਰਧਾ ਲਈ। ਸਾਰੀ ਸਾਖੀ ਲਿਖ ਦੇਣਗੇ ਤੇ ਲਿਖਣ ਤੋਂ ਬਾਅਦ ਦੋ ਸ਼ਬਦ ਮਿਲਣਗੇ ਆਮ ਤੌਰ ਤੇ ਇੱਕ ਤਾਂ ਮਿਲੇਗਾ, ਸਾਰੀ ਸਾਖੀ ਲਿਖ ਦਿੱਤੀ। ਬੋਲੋ ਸੰਗਤ ਜੀ ਵਾਹਿਗੁਰੂ, ਤੇ ਨਾਲ ਕਹਿੰਦੇ ਨੇ ਗੁਰੂ ਕੀ ਗੱਤ ਗੁਰੂ ਜਾਣੇ, ਸਾਖੀ ਲਿਖ ਦਿੱਤੀ। ਪਰ ਸਾਖੀਕਾਰ ਦਾਵਾ ਨਾ ਕਰ ਗਿਆ, ਉਹਨੇ ਕਿਹਾ ਗੁਰੂ ਕੀ ਗੱਤ ਗੁਰੂ ਜਾਣੇ, ਤੇ ਕੁਝ ਥਾਵਾਂ ਤੇ ਮਿਲਿਆ ਕੋਈ ਲਿਖਿਆ ਮਿਲੇਗਾ ਕਿ ਗੁਰੂ ਕੀ ਗੱਤ ਗੁਰੂ ਜਾਣੇ, ਤੇ ਕੋਈ ਥਾਵਾਂ ਤੇ ਮਿਲੇਗਾ ਕਿ ਭਾਣੇ ਕਾ ਖਵੰਦ ਆਪ ਗੁਰੂ ਹੈ। ਇਸ ਸ਼ਬਦ ਨੂੰ ਫਿਰ ਸੁਣਿਓ ਜੀ, ਕਿ ਭਾਣੇ ਕਾ ਖਵੰਦ ਆਪ ਗੁਰੂ ਹੈ। ਖਵੰਦ ਦਾ ਅਰਥ ਆਪ ਸਮਝਦੇ ਹੋ ਮਾਲਕ, ਪਤੀ, ਸਾਈ। ਇਹਦਾ ਮਤਲਬ ਲਿਖਣ ਵਾਲਾ ਲਿਖ ਰਿਹਾ ਹੈ ਤੇ ਉਹ ਕਹਿੰਦਾ ਜੋ ਉਹਨੂੰ ਪਾਉਂਦਾ ਮੈਨੂੰ ਕੋਈ ਪਤਾ ਨਹੀਂ, ਆਪਣੇ ਭਾਣੇ ਦਾ ਉਹ ਆਪ ਮਾਲਕ, ਮੈਨੂੰ ਕੋਈ ਪਤਾ ਨਹੀਂ ਉਹਦੇ ਅੰਦਰ ਕੀ ਪਾਉਂਦਾ ਹੈ। ਦੇਖੋ ਫਿਰ ਬੇਨਤੀ ਸੁਣਿਓ, ਮਹਾਰਾਜ ਕਹਿੰਦੇ ਨੇ ਉਹਦਾ ਤਿੰਨਾਂ ਲੋਕਾਂ ਚ ਵਿਸਤਾਰ ਹੈ, ਪਰ ਪਹਿਲਾਂ ਵੀ ਸੀ ਤੇ ਅੱਜ ਜੇ ਕਹੀ ਜੀ ਵਿਸਤਾਰ ਮੁੱਕ ਗਿਆ। ਹੁਣ ਤਾਂ ਚਲੋ ਸਾਇੰਸ ਵੀ ਤੁਹਾਡੇ ਜਿਹੜੇ ਆ ਇੰਨੀ ਖੋਜ ਕਰ ਰਿਹਾ, ਉਹ ਵੀ ਕਹਿੰਦੇ ਆ ਵੀ ਜਿਹੜਾ ਇਸ ਸੰਸਾਰ ਕਹਿ ਲਓ, ਯੂਨੀਵਰਸ ਕਹਿ ਲਓ, ਵੱਧ ਰਿਹਾ ਨਾ, ਫੈਲ ਰਿਹਾ ਨਾ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿੱਦਣ ਇਹਦਾ ਇੱਕ ਪਾਸਾ ਖਤਮ ਹੋਵੇਗਾ ਉਦਣ ਪੂਰੇ ਦਾ ਪੂਰਾ ਖਤਮ ਹੋ ਜਾਏਗਾ। ਤੇ ਇਸ ਤਰ੍ਹਾਂ ਅੰਦਰੋਂ ਜੁੜਿਆ ਹੋਇਆ, ਮੈਂ ਪਲੈਨਟ ਨਹੀਂ ਕਹਿ ਰਿਹਾ, ਆਪਣੀ ਧਰਤੀ ਦੀ ਗੱਲ ਨਹੀਂ ਕਰ ਰਿਹਾ। ਜੋ ਕੁਝ ਵਿਸਤਾਰ ਹੋ ਰਿਹਾ ਤੇ ਆਪ ਰੋਜ਼ ਪੜ੍ਹਦੇ ਹੋ ਇਸ ਗੱਲ ਨੂੰ, ਜੋ ਸਾਇੰਸ ਕਹਿ ਰਹੀ ਹੈ ਉਹ ਫੈਲ ਰਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਬ ਉਦਕਰਕ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ। ਅਪਾਰ ਕੋਈ ਪਾਰਾ ਵਾਰ ਨਹੀਂ ਫੈਲੀ ਜਾ ਰਿਹਾ, ਪਰ ਜਦੋਂ ਤੁਸੀਂ ਖਿੱਚਣ ਤੇ ਆਏ, ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭੂ। ਜਦੋਂ ਖਿੱਚੋਗੇ ਤੇ ਸਾਰੇ ਇਹਨੂੰ ਹੋਰ ਸਮਝੋ, ਬੇਨਤੀ ਨੂੰ ਕਰਨੇ ਆਪਾਂ ਅਰਥ ਇਹਨਾਂ ਦੀ ਇਸ ਇਹਨਾਂ ਤੋਂ ਕਹਿੰਦੇ ਹੋ, ਵੈਸੇ ਤੇ ਅੱਧੇ ਘੰਟੇ ਚ ਵੀ ਪੂਰੇ ਅੱਖਰੀ ਅਰਥ ਹੋ ਸਕਦੇ ਆ। ਦੇਖੋ ਦੋ ਚੀਜ਼ਾਂ ਨੇ, ਇੱਕ ਸੰਯੋਗ ਹੈ ਤੇ ਇੱਕ ਵਿਯੋਗ ਹੈ। ਜਿੰਨਾ ਮਰਜ਼ੀ ਬੰਦਾ ਕਲਪੀ ਜਾਏ, ਰੱਬ ਦੀ ਲਿਖੀ ਹੋਈ ਬੁੜੀ ਕਲਾਮ ਨੂੰ ਕੋਈ ਮੇਟ ਨਹੀਂ ਸਕਦਾ। ਸੰਯੋਗ ਕਰਕੇ ਮਿਲਨੇ ਆ ਤੇ ਵਿਯੋਗ ਕਰਕੇ ਵਿਛੜਨੇ ਆ। ਸੰਯੋਗ ਜਨਮ ਦਿੰਦਾ ਤੇ ਵਿਯੋਗ ਮੌਤ ਬਣਾਉਂਦਾ। ਤੇ ਪੂਰੇ ਦਾ ਪੂਰਾ ਸੰਸਾਰ, ਜਦੋਂ ਮੈਂ ਸੰਸਾਰ ਲਫ਼ਜ਼ ਬਾਣੀ ਚ ਵਰਤਨੇ ਆਪਾਂ ਜੀ, ਉਹਦਾ ਅਰਥ ਕੇਵਲ ਇਹ ਪਲੈਨਟ ਨਹੀਂ ਕਰਨਾ। ਪਲੀਜ਼, ਪਤਾ ਨਹੀਂ ਕਿੰਨਾ ਕੁਝ ਸਿਰ ਦਿੱਤਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਸੰਯੋਗ ਵਿਯੋਗ ਦੋਏ ਕਾਰ ਚਲਾਉਣ, ਬਸ ਇਹ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਸੰਯੋਗ ਉਹਦੀ ਇੱਕ ਸ਼ਕਤੀ ਹੈ ਜਿਹਦੇ ਨਾਲ ਅਸੀਂ ਮਿਲਨੇ ਆ, ਤੇ ਵਿਯੋਗ ਉਹਦੀ ਬਣਾਈ ਹੋਈ ਜਿਹਦੇ ਨਾਲ ਆਪਾਂ ਵਿਛੜਨੇ ਆ। ਸੰਯੋਗ ਵਿਯੋਗ ਧੁਰੋਂ ਹੀ ਹੋਵਾ, ਮਹਾਰਾਜ ਕਹਿੰਦੇ ਧੁਰ ਤੋਂ ਹੈ। ਸੰਯੋਗ ਕਰਕੇ ਮਿਲੇ, ਵਿਯੋਗ ਕਰਕੇ ਵਿਛੜ ਗਏ। ਗੁਰੂ ਜੀ ਕਹਿੰਦੇ ਸੰਯੋਗ ਵਿਯੋਗ ਦੋ ਕਾਰ ਚਲਾਵੇ ਲਿਖ ਹੈ ਆਵੇ ਭਾਗ। ਹੁਣ ਉਹਦੇ ਵਿੱਚ ਆ ਜਿਹੜਾ ਪੜਿਆ ਜਬ ਉਦਕਰਖ, ਇੱਕ ਸ਼ਬਦ ਆਕਰਖ, ਉਦਕਰਖ ਮੀਨਸ ਮਤਲਬ ਵੀ ਜਿਹੜਾ ਫੈਲ ਰਿਹਾ ਵੱਧ ਰਿਹਾ, ਤੇ ਆਕਰਖ ਦਾ ਅਰਥ ਜਿਹੜੇ ਫੈਲੇ ਕੋਈ ਨੂੰ ਖਿੱਚ ਕੇ ਫਿਰ ਆਪਣੇ ਜਭਾ ਲੈਣਾ। ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਮੂੰ ਕਦੋਂ, ਇੱਥੇ ਟਾਈਮ ਨਹੀਂ ਲਿਖਿਆ। ਇਹੀ ਗੁਰਬਾਣੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਸ੍ਰਿਸ਼ਟੀ ਦੀ ਗੱਲ ਕਰਦੀ ਹੈ ਨਾ ਜੀ, ਇਹਨੂੰ ਉਹ ਖੁੱਲੀ ਕਿਤਾਬ ਕਹਿੰਦੀ ਹੈ ਬਾਣੀ, ਜਿਹਦੇ ਆਦ ਵਾਲੇ ਵਰਕੇ ਵੀ ਕਿਸੇ ਨੂੰ ਲੱਭੇ ਨੇ ਤੇ ਅੰਤ ਵਾਲੇ ਵੀ ਨਹੀਂ ਲੱਭੇ। ਵਿੱਚ ਹੈ ਜੋ ਹੈ, ਆਦ ਕਦੋਂ ਹੋਇਆ ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਅੰਤ ਕਦੋਂ ਹੋਵੇਗਾ ਉਸ ਦਾ ਵੀ ਕੋਈ ਪਤਾ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਜਿਹੜਾ ਆਪੀ ਨੇ ਆਪ ਸਾਜੋ, ਆਪ ਜੀ ਕਹੋਗੇ ਜੀ ਕਥਾ ਤੇ ਚੱਲ ਰਹੀ ਗੁਰਗਮ ਭੇਦ ਸੋ ਹਰ ਕੋ ਪਾਊ, ਪਰ ਇਹਦਾ ਵੀ ਇੱਕ ਕਾਰਨ ਹੈ। ਹੁਣ ਇਹ ਜਿਹੜੀ ਪਰਮਾਤਮਾ ਸੰਬੰਧੀ ਤੇ ਅਗਲੀ ਗੱਲ ਨਾਮ, ਜਦੋਂ ਉਹਨਾਂ ਨੇ ਵਾਹਿਗੁਰੂ ਜੀ ਨੇ ਸਿਰਜਣਾ ਕਰ ਰਹੇ ਨਾ ਜੀ, ਚਲੋ ਇੱਕ ਤਾਂ ਪਦਾਰਥਾਂ ਦੌਰ ਤੇ ਕਹਾਂਗੇ ਪਾਣੀ ਕਹਿ, ਪਾਣੀ ਚੋਂ ਜੀਵਨ ਕਹਿ, ਅਸੀਂ ਇਹ ਸ਼ਬਦ ਵਰਤਨੇ ਆ, ਪਰ ਅਦ੍ਰਿਸ਼ਟ ਗੁਰੂ ਸਾਹਿਬ ਕਹਿੰਦੇ ਨੇ ਭਾਈ ਸਿੱਖੋ, ਉਸ ਆਪਣੇ ਵਿੱਚੋਂ ਨਾਮ ਦੀ ਸ਼ਕਤੀ ਕੱਢਦਾ ਹੈ। ਉਹਨੂੰ ਨਾਮ ਹੀ ਕੋਈ ਵਾਹਿਗੁਰੂ ਰਾਮ ਕਹੋ ਤਾਂ ਵੀ ਹੈ, ਉਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਸਭ ਕੁਝ ਨਾਮ ਕਰਕੇ ਹੈ। ਪਰ ਉਹ ਸ਼ਕਤੀ ਦੋ ਚੀਜ਼ਾਂ, ਇੱਕ ਆਪੀ ਨੇ ਸਾਜਿਓ, ਅੱਗੇ ਆਪੀ ਨੇ ਰਚਿਓ, ਨਾਉ ਦੋ ਹੈ ਨਾ ਜੀ। ਇਹਦਾ ਮਤਲਬ ਉੱਥੇ ਆਪੀ ਨੇ ਸਾਜਿਓ ਤੋਂ ਬਾਅਦ ਨਾਮ ਆਇਆ ਹੈ, ਕਿਉਂਕਿ ਨਾਮ ਤੋਂ ਬਿਨਾਂ ਵਿਸਤਾਰ ਹੀ ਨਹੀਂ ਹੋ ਸਕਦਾ। ਨਾਮ ਉਹ ਸੇਤੂ ਹੈ, ਨਾਮ ਉਹ ਪੁਲ ਹੈ, ਨਾਮ ਉਹ ਸ਼ਕਤੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਆਪੀ ਨੇ ਦੇ ਨਾਲ ਜੋੜਦੀ ਹੈ। ਜਿੰਨੀ ਕੁ ਸਮਝ ਪਈ ਸਤਿਗੁਰਾਂ ਨੇ ਕਿਹਾ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਆਪ ਉਹਨੇ ਨਾਮ ਰਚਿਆ। ਨਾਮ ਤੋਂ ਬਾਅਦ ਕੀ ਹੋਇਆ ਗੁਰਮੁਖੋ? ਨਾਮ ਤੋਂ ਬਿਨਾਂ ਤਾਂ ਪਸਾਰਾ ਹੀ ਨਹੀਂ। ਆਹ ਜਿਹੜੀ ਪਹਾੜੀ ਹੈ ਨਾਮ ਤੋਂ ਬਿਨਾਂ ਹੋ ਸਕਦੀ? ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਨਾਮ ਵਿੱਚ ਖਲੋਤਾ। ਇੱਕ ਪਾਸੇ ਸੰਸਾਰ ਕਹੋ ਆਪਣੀ ਲਫ਼ਜ਼ਾਂ ਪੰਜਾਬੀ ਚ ਕਹੋ, ਇੱਕ ਪਾਸੇ ਕਰਤਾਰ ਕਹੋ, ਸੰਸਾਰ ਤੇ ਕਰਤਾਰ ਨੂੰ ਜੋੜਨ ਵਾਲੀ ਜਿਹੜੀ ਐਨਰਜੀ ਹੈ ਉਹਨੂੰ ਗੁਰੂ ਨਾਮ ਕਹਿੰਦੇ ਆ। ਫਿਰ ਉਹ ਸਤਿਗੁਰੂ ਵਿੱਚ ਵਰਤਦਾ ਹੈ, ਉਹ ਉਸ ਵਿੱਚ ਮਿਹਰ ਕਰਦਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਨ ਡਿੱਠੋ ਚਾਹੋ। ਹੁਣ ਚੌਥਾ ਸ਼ਬਦ ਹੈ ਜੀ, ਪਹਿਲਾਂ ਆਪ ਹੀ ਨੇ, ਫਿਰ ਨਾਮ, ਫਿਰ ਦੋਈ ਕੁਦਰਤ, ਫਿਰ ਆਸਨ ਲਾ ਕੇ ਬੈਠ ਗਿਆ। ਕਿਉਂਕਿ ਨਾਮ ਨਾਮੀ ਤੋਂ ਬਿਨਾਂ ਰਹਿ ਨਹੀਂ ਸਕਦਾ, ਨਾਮ ਹੈ ਹੀ ਨਾਮੀ ਨਾਲ ਜੁੜੀ ਹੋਈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਡੱਲਾ ਜੀ ਨੇ ਪੁੱਛਿਆ, ਕਈ ਸਾਲ ਪਹਿਲਾਂ ਵੀ ਇੱਥੇ ਅਰਜ਼ ਕਰਕੇ ਗਿਆ ਸਾਂ ਕਿ ਸਤਿਗੁਰੂ ਜੀ ਨਾਮ ਬਾਣੀ ਕੀ ਹੈ, ਬਾਣੀ ਨਾਮ ਕੀ ਹੈ। ਅਗਲਾ ਉਹਨਾਂ ਦਾ ਇੱਕ ਸਵਾਲ ਸੀ, ਵਾਹਿਗੁਰੂ ਜੀ ਕਾ ਖਾਲਸਾ ਕੀ ਹੈ, ਇਹ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ? ਹੁਣ ਆਮ ਬੰਦਾ ਕਹੇਗਾ ਜੀ ਇਹ ਕੋਈ ਸਵਾਲ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਤੇ ਜੇ ਆਪਾਂ ਅਰਥ ਕਰਾਂਗੇ, ਸਿੱਧੇ ਅਰਥ ਕਰਾਂਗੇ ਜੀ, ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਵਾਹਿਗੁਰੂ ਜੀ ਦਾ ਖਾਲਸਾ, ਕਾਹ ਦੀ ਥਾਂ ਦਾ ਕਰ ਦਿਆਂਗੇ? ਮਹਾਰਾਜ ਕਹਿੰਦੇ ਨੇ ਡੱਲਿਆ ਪਹਿਲਾਂ ਤੇਰਾ ਸਵਾਲ ਹੈ ਬਾਣੀ ਨਾਮ ਕੀ ਹੈ, ਕਹਿੰਦੇ ਇਹ ਬਾਣੀ ਨਾਮ ਚੋਂ ਆਈ ਹੈ। ਜਿਨ੍ਹਾਂ ਜਪਿਆ, ਮੈਂ ਕੱਲ ਕਿਹਾ ਸੀ ਗਿਆਨ ਧਿਆਨ ਵਿੱਚ ਆਈ, ਜਿਸ ਨਾਮ ਦੀ ਤਪੈਲਿਸ਼ ਬਾਣੀ ਆਈ ਹੈ ਉਹ ਨਾਮ ਵੀ ਬਾਣੀ ਦੇ ਵਿੱਚ ਮੌਜੂਦ ਹੈ, ਉਹ ਤਾਕਤ ਬਾਣੀ ਚ ਹੈ। ਜਦੋਂ ਸਿੱਖ ਇਕਾਗਰਤਾ ਨਾਲ ਬਾਣੀ ਪੜ੍ਹਦਾ ਤੁਸੀਂ ਮਹਿਸੂਸ ਕਰੋਗੇ, ਟਿਕ ਕੇ ਸੁਖਮਨੀ ਸਾਹਿਬ ਜਾਂ ਕੋਈ ਸ਼ਬਦ ਪੜ੍ਹੋ, ਦੋ ਤਰੀਕੇ ਹੋਣਗੇ। ਇੱਕ ਪਾਸੇ ਆਪ ਜੀ ਦੀ ਰਸਨਾ ਚ ਬਾਣੀ ਚੱਲੇਗੀ, ਸੀਨੇ ਨੂੰ ਹੱਥ ਲਾ ਕੇ ਦੇਖਿਓ ਅੰਦਰੋਂ ਵਾਹਿਗੁਰੂ ਸ਼ਬਦ ਚੱਲਦਾ ਹੋਵੇਗਾ। ਇਹ ਹੁੰਦਾ ਹੈ ਜੀ ਉਹਦੀ ਮਿਹਰ ਨਾਲ, ਉਹਦੀ ਕਿਰਪਾ ਨਾਲ ਜੀ, ਆਪਣੀ ਜ਼ੋਰ ਨਾਲ ਨਹੀਂ। ਇਸੇ ਕਰਕੇ ਗੁਰੂ ਜੀ ਨੇ ਕਿਹਾ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮ। ਕਮਾਲ ਦੀ ਗੱਲ, ਨਾਮ ਤੇ ਬਾਣੀ ਕੋਈ ਵੱਖਰੇ ਨੇ? ਜਿਹੜਾ ਇਸ ਬਾਣੀ ਨੂੰ ਆਪਣੇ ਅੰਤਰ ਆਤਮੇ ਤੋਂ ਜਾਣਦਾ, ਗੁਰਮੁਖੋ ਬਾਣੀ ਵਿੱਚ ਹੀ ਨਾਮ ਸਮੋਇਆ ਹੋਇਆ। ਜੇ ਅੱਖਰਾਂ ਵਿੱਚ ਨਾਮ ਸਮੋਇਆ ਤੇ ਫਿਰ ਬਾਹਰ ਜਦੋਂ ਅੱਖਰ ਪੜ੍ਹ ਕੇ ਜਪ ਕੇ ਜਿਵੇਂ ਬੇਨਤੀ ਕਰਨੀ ਵਾਰ ਵਾਰ ਦੀ, ਤੇ ਉਹੀ ਨਾਮ ਫਿਰ ਹਰ ਥਾਂ ਤੇ ਮਹਿਸੂਸ ਹੁੰਦਾ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਡੱਲਿਆ ਅਧਿਆਤਮਿਕਤਾ ਇਹਦੇ ਤੇ ਚੱਲ ਲਈ। ਜਿਹੜੀ ਬਾਣੀ ਹੈ ਸਤਿਗੁਰਾਂ ਦੀ, ਇਹ ਤੀਰ ਹੈ ਸਮਝਾਉਣ ਲਈ, ਬਾਣੀ ਤੀਰ ਹੈ। ਜਦੋਂ ਸ਼ਬਦ ਦੇ ਤੀਰ ਬਾਣੀ ਦੇ ਤੀਰ ਵੱਜਦੇ ਨੇ ਡੱਲਿਆ, ਧੁਰ ਅੰਦਰ ਬਾਣੀ ਵਿੰਨਦੀ ਹੈ ਹਿਰਦੇ ਨੂੰ, ਉਹਦੇ ਵਿੱਚ ਜਿਹੜਾ ਸੁਰਾਖ ਪੈਂਦਾ। ਇਹ ਲਫ਼ਜ਼ ਸਿਰਫ ਬੋਲਣ ਵਾਲੇ ਨੇ, ਹਾਰਟ ਚ ਕੋਈ ਸੁਰਾਖ ਨਹੀਂ। ਜਦੋਂ ਅੰਦਰ ਨੂੰ ਤੀਰ ਵਿੰਨ ਦਿੰਦਾ, ਉਸ ਸੁਰਾਖ ਦੇ ਰਾਹੀਂ ਇਕਾਗਰਤਾ ਵਿੱਚੋਂ ਨਾਮ ਚੱਲਦਾ, ਉਹ ਨਾਮ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ। ਅਗਲਾ ਸਵਾਲ ਤੇਰਾ ਕਿ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਮਹਾਰਾਜ ਜੀ ਹੱਸ ਕੇ ਕਹਿੰਦੇ ਡੱਲਿਆ ਇਹ ਖੇਤ ਤੇਰੇ ਆ? ਕਹਿੰਦੇ ਜੀ ਹਾਂ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਲੋਕ ਕਹਿਣਗੇ ਇਹ ਡੱਲੇ ਦੇ ਖੇਤ, ਡੱਲੇ ਦੇ ਮੁਰੱਬੇ, ਡੱਲੇ ਕੇ ਖੇਤ, ਡੱਲੇ ਕੀ ਫੌਜ, ਡੱਲੇ ਕੇ ਘੋੜੇ, ਡੱਲੇ ਕੀ ਜ਼ਮੀਨ, ਡੱਲੇ ਕੀ ਹਵੇਲੀ, ਡੱਲੇ ਕਾ ਕਿਲਾ। ਕਹਿੰਦਾ ਮਹਾਰਾਜ ਫਰਕ ਹੀ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵੀ ਦੇਈਏ ਨਾ। ਸੁਣਿਓ, ਜੇ ਡੱਲੇ ਕਾ ਖੇਤ, ਡੱਲੇ ਕੀ ਹਵੇਲੀ, ਡੱਲੇ ਕੇ ਸੈਨਿਕ, ਮਹਾਰਾਜ ਕਹਿੰਦੇ ਨਹੀਂ ਡੱਲਿਆ ਇਹ ਅੱਜ ਤੇਰੇ ਨੇ, ਇਹ ਤੇਰੇ ਤੋਂ ਬਿਨਾਂ ਵੀ ਜਿੰਦੇ ਰਹਿ ਸਕਦੇ ਆ। ਤੂੰ ਚਲਾ ਜਾਏਗਾ ਇਹ ਹਵੇਲੀ ਰਹਿ ਗਈ। ਆਪਾਂ ਅੱਜ ਤੱਕ ਭਾਈ ਡੱਲੇ ਦੇ ਘਰ ਦਰਸ਼ਨ ਕਰਨੇ ਸਤਿਗੁਰਾਂ ਦੇ ਸ਼ਸਤਰ ਤੇ ਵਸਤਰਾਂ ਦੇ। ਤੂੰ ਚਲਾ ਜਾਏਗਾ ਖੇਤ ਰਹਿਣਗੇ, ਤੂੰ ਚਲਾ ਜਾਏਗਾ ਘੋੜੇ ਰਹਿਣਗੇ, ਤੂੰ ਚਲਾ ਜਾਏਗਾ ਸੈਨਿਕ ਰਹਿਣਗੇ, ਪਰ ਖਾਲਸਾ ਸੀ ਵਾਹਿਗੁਰੂ ਜੀ ਦੇ ਨਾਲ ਇਹੋ ਜਿਹਾ ਜੋੜਿਆ। ਵਾਹਿਗੁਰੂ ਹੈ ਤੇ ਖਾਲਸਾ ਹੈ, ਤੇ ਜੇ ਵਾਹਿਗੁਰੂ ਕੋਈ ਨਹੀਂ ਤੇ ਲੱਭ ਜੀ ਖਾਲਸਾ, ਖਾਲਸਾ ਹੈ ਨਹੀਂ। ਉਹ ਅਗਲਾ ਸਵਾਲ ਕਰਦਾ, ਮਹਾਰਾਜ ਮੈਨੂੰ ਫਿਰ ਸਮਝਾਓ। ਇਹ ਕਦੇ ਪੜ੍ਹਿਓ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਸ਼ਾਇਦ ਕਿਤਾਬ ਖੁੱਲੇ ਲੇਖ, ਉਹਦੇ ਵਿੱਚ ਉਹ ਕਹਿੰਦਾ ਮੈਨੂੰ ਫਿਰ ਸਮਝਾਓ ਮੈਨੂੰ ਸਮਝ ਨਹੀਂ ਪੈ ਰਹੀ ਕਿ ਵਾਹਿਗੁਰੂ ਜੀ ਕਾ ਖਾਲਸਾ ਆਪ ਜੀ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਨਹੀਂ ਜਿਵੇਂ ਤੇਰੇ ਖੇਤ ਨੇ। ਸਤਿਗੁਰੂ ਜੀ ਮੈਨੂੰ ਕੋਈ ਉਦਾਹਰਣ ਦਿਓ। ਅੱਗੇ ਸਤਿਗੁਰਾਂ ਨੇ ਸਮਝਾਇਆ ਡੱਲਿਆ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਦੇਖ ਸੂਰਜ ਜੀ, ਸੂਰਜ ਹੈ ਤੇ ਕਹਿਣ ਲੱਗਿਆ ਥੱਲੇ ਕੀ ਇਹ ਜਿਹੜਾ ਚਾਨਣ ਜੀ, ਇਹ ਧੁੱਪ ਹੈ। ਸੁਣਿਓ ਮਹਾਰਾਜ ਕਹਿੰਦੇ ਇਹ ਸੂਰਜ ਕੀ ਧੁੱਪ ਹੈ ਨਾ, ਸੂਰਜ ਕੀ ਧੂਪ ਹੈ ਨਾ ਜੀ। ਕਹਿਣ ਲੱਗੇ ਇਸ ਸੂਰਜ ਦੇ ਕਰਕੇ ਧੁੱਪ ਹੈ, ਸੂਰਜ ਕੀ ਧੂਪ ਹੈ। ਜੇ ਸੂਰਜ ਕੋਈ ਨੀ ਤੇ ਧੁੱਪ ਕੋਈ ਨੀ, ਖਾਲਸਾ ਵਾਹਿਗੁਰੂ ਜੀ ਕਾ ਐਸਾ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ, ਜਿਵੇਂ ਟਾਣੀ ਦੇ ਨਾਲ ਜੁੜਿਆ ਹੋਇਆ ਫਲ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਭਾਈ ਸਿੱਖੋ, ਕਿਉਂਕਿ ਦੋ ਦਿਨ ਮੈਂ ਸਿਰਫ ਇਹਦੇ ਤੇ ਲਾਏ, ਬਾਰ ਬਾਰ ਹਰ ਕੇ ਗੁਣ ਗਾਵਾਂ ਅੱਗੇ ਅਰਜ਼ ਕਰਨੀ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ। ਚਾਉ ਅੱਗੇ ਦਾਤਾ ਕਰਤਾ ਆਪ ਤੂੰ, ਦਾਤਾ ਵੀ ਉਹ ਹੈ ਤੇ ਸਭ ਕੁਝ ਬਣਾਉਣ ਵਾਲਾ ਜਿਹੜਾ ਕਰਤਾ ਉਹ ਆਪ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈ ਸੈ, ਜਿੰਦ ਕਵਾਓ ਕਰ ਆਸਨ ਡਿਠੋ। ਚਾਉ ਹੁਣ ਸੁਣਿਓ ਵੀ ਇਹ ਪੌੜੀ ਦੇ ਕਿਉਂ ਵਰਥ ਕੀਤੇ ਆਪਾਂ। ਗੁਰਮੁਖੋ ਆਪੀ ਨੇ ਆਪ ਸਾਜਿਓ ਹੈ ਰੱਬ ਦੀ ਗੱਲ, ਨਾਮ ਰੱਬ ਦੀ ਗੱਲ, ਜਨਤਾ ਨੂੰ ਉਹ ਦਾਤਾ ਵੇਰ ਕਰ ਰਿਹਾ। ਇਸ ਦੇ ਨਾਲ ਗੁਰਦੇਵ ਨੇ ਤਿੰਨ ਸ਼ਲੋਕ ਜਿਹੜੇ ਜੋੜੇ ਨੇ ਉਹ ਸਿਰਫ ਗੁਰੂ ਨਾਲ ਸੰਬੰਧਿਤ ਜੋੜਿਆ। ਫਿਰ ਸੁਣਿਓ ਇਸ ਬੇਨਤੀ ਨੂੰ, ਸਾਨੂੰ ਇੱਕ ਦਿਨ ਬੇਨਤੀ ਕੀਤੀ ਸੀ ਜਿੱਦਣ ਉੱਥੇ ਪ੍ਰਕਰਨ ਚੱਲਿਆ ਨਾ, ਸੇਵਾ ਦਾ ਚੱਲਿਆ ਇੱਕ ਦਿਨ, ਤੇ ਮੈਂ ਅਰਜ਼ ਕੀਤੀ ਸੀ ਜੀ ਇਹ ਸੱਤਵੀਂ ਪੌੜੀ ਏ ਆਸਾ ਕੀ ਵਾਰ ਦੀ, ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੈ ਪੈਰ ਨਾ ਰੱਖਿਓ ਕਰ ਸੁਕ੍ਰਿਤ, ਧਰਮ ਕਮਾਇਆ। ਪੌੜੀ ਹੈ ਸੇਵਾ ਦੀ, ਸੇਵਾਦਾਰ ਦੇ ਆਤਮਕ ਜੀਵਨ ਦੀ, ਤੇ ਉਹਦੇ ਨਾਲ ਸ਼ਲੋਕ ਕਿਹੜੇ ਨੇ ਜੀ, ਹਉਮੈ ਤੇ ਹਉ ਦੇ। ਅਸੀਂ ਕਹਿੰਦੇ ਨਹੀਂ ਪੌੜੀਆਂ ਦਾ ਤੇ ਸ਼ਲੋਕਾਂ ਦਾ ਮੇਲ ਇਹ ਕਥਾ ਕਰਦੇ ਹਾਂ। ਵਾਹ ਵਾਹ ਸਤਿਗੁਰੂ, ਸ਼ਲੋਕ ਹੈ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਅਗਲਾ ਸ਼ਲੋਕ ਹੈ ਹਉਮੈ ਏਖਾ ਜਾਤਕ ਹੈ, ਹਉਮੈ ਕਰਮ ਕਮਾਹੇ, ਤੇ ਪੌੜੀ ਨਾਲ ਦਰਜ ਕਰ ਦਿੱਤੀ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਮਨ ਚ ਬੜੀ ਵਾਰੀ ਆਇਆ ਵੀ ਸਤਿਗੁਰੂ ਸੇਵਾ ਤੇ ਹਉਮੈ ਇਹ ਕੀ ਗੱਲ ਬਣ ਰਹੀ ਹੈ। ਪਰ ਜਦੋਂ ਦੂਜੇ ਸ਼ਲੋਕ ਦੀ ਆਪਾਂ ਤੁਕ ਪੜੀ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਣੋ ਇਤ ਸੰਯਮ ਦੁਖ ਜਾਏ। ਇਤ ਸੰਯਮ ਕੀ ਹੈ, ਸੇਵ ਕੀਤੀ ਸੰਤੋਖੀ, ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਹੜਾ ਸਬਰ ਚ ਰਹਿ ਕੇ ਸੇਵਾ ਕਰੇਗਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਹੁਣ ਇੱਥੇ ਸ਼ਬਦ ਪੌੜੀ ਕਹਿ ਆਪੀ ਨੇ ਆਪ ਸਾਜਿਓ, ਆਪਾਂ ਇਸ ਗੱਲ ਦੇ ਅਰਥ ਕਰ ਰਹੇ ਹਾਂ ਗੁਰਗਮ ਭੇਦ ਸੋ ਹਰ ਕਾ ਪਾਉ। ਸਤਿਗੁਰਾਂ ਨੇ ਆਪੀ ਨੇ ਆਪ ਸਾਜਿਓ ਦੀ ਸਮਝ ਲੱਗਣ ਲਈ, ਨਾਮ ਦੀਪ ਸਮਝ ਪੈਣ ਲਈ ਤਿੰਨ ਬਚਨ ਜਿਹੜੇ ਪਹਿਲੇ ਸ਼ਲੋਕ ਹੈ ਉਹ ਗੁਰੂ ਨਾਲ ਸੰਬੰਧਿਤ ਨੇ ਕਿ ਗੁਰੂ ਤੋਂ ਬਿਨਾਂ ਆਪੀ ਨੇ ਆਪ ਸਾਜਿਓ ਦੀ ਸਮਝ ਨਹੀਂ। ਪਹਿਲਾ ਸ਼ਲੋਕ ਹੈ ਬਲਹਾਰੀ ਗੁਰ ਆਪਣੇ, ਕੁਰਬਾਨ ਜਾਨਾ ਆਪਣੇ ਸਤਿਗੁਰੂ ਤੋਂ, ਗੁਰੂ ਨਾਨਕ ਸਾਹਿਬ ਜੀ। ਦਿਓਹਾੜੀ ਸਦਵਾਰ, ਇੱਕ ਦਿਨ ਵਿੱਚ ਸੈਂਕੜੇ ਵਾਰੀ, ਸੌ ਵਾਰੀ ਵਾਰ ਵਾਰ ਕੁਰਬਾਨ ਜਾਨਾ। ਬਲਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਵਤੇ ਕਰ ਦਿੱਤੇ, ਦੇਰ ਨਹੀਂ ਲੱਗੀ, ਪਰ ਇਸ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਦ੍ਰਿੜ ਕਰ ਦਿੱਤੀ ਕਿ ਗੁਰੂ ਜੀ ਕੋਲ ਕਿੰਨੀ ਕੁ ਤਾਕਤ ਹੈ। ਰੱਬ ਪ੍ਰਗਾਸ ਰਜੀ ਰਜਨੀ ਜਥਾਗਤ, ਜਾਂਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਸੋਹੈ। ਜਦੋਂ ਕਿਤੇ ਰਾਤ ਹਨੇਰੀ ਅਸੀਂ ਦੇਖਦੇ ਹਾਂ ਤੇ ਰਾਤ ਹਨੇਰੀ ਇੱਕ ਖਿੰਨ ਚ ਚਲੀ ਜਾਂਦੀ ਹੈ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦੀ ਲੋਕ ਹਨੇਰੇ ਨੂੰ ਖਾ ਜਾਂਦੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਬਖਸ਼ਿਸ਼ ਇਹ ਵੇ, ਰਾਤ ਜਿੰਨੀ ਮਰਜ਼ੀ ਕਾਲੀ ਹੋਵੇ, ਸੂਰਜ ਦੀ ਲੋ ਲੱਗੇ ਤੇ ਹਨੇਰਾ ਖਾਧਾ ਜਾਂਦਾ ਸੂਰਜ ਵਿੱਚ। ਸੱਚ ਵੇ ਅੰਦਰ ਜਿੰਨਾ ਮਰਜ਼ੀ ਪਾਪਾਂ ਨਾਲ ਕਾਲਾ ਹੋਵੇ, ਜੇ ਗੁਰੂ ਗੁਰ ਪ੍ਰਸਾਦ ਕਰੇ ਤੇ ਇੱਕ ਖਿੰਨ ਵੀ ਸਭ ਕੁਝ ਖਾ ਜਾਂਦਾ ਹੈ। ਮਹਾਰਾਜ ਨੇ ਕਿਹਾ ਰੱਬ ਪ੍ਰਗਾਸ ਰਜਨੀ ਰਜਨੀ ਜਥਾਗਤ, ਜਾਂਤ ਸਭ ਸੰਸਾਰ, ਇਸ ਤਰ੍ਹਾਂ ਵਿਸ਼ਰਾਮ ਲਾਉਂਦੇ ਹਨ। ਵੀ ਸਾਰਾ ਸੰਸਾਰ ਜਾਣਦਾ ਹੈ। ਇੱਥੇ ਸਤਿਗੁਰੂ ਨੇ ਕਿਹਾ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ। ਉਸ ਤੋਂ ਅਗਲਾ ਬਚਨ ਗੁਰੂ ਅੰਗਦ ਸਾਹਿਬ ਦਾ ਹੈ, ਉਹ ਬਚਨ ਹੈ ਜੇ 100 ਚੰਦਾ ਉਗਵੈ, ਗੁਰੂ ਤੋਂ ਬਿਨਾਂ ਨਹੀਂ ਸਮਝ ਪੈਣੀ ਇਸ ਭੇਦ ਦੀ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000, ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਫਿਰ ਦੂਜਾ ਸਲੋਕ ਗੁਰੂ ਨਾਲ, ਫਿਰ ਬੇਨਤੀ ਸੁਣਿਓ। ਪਹਿਲੇ ਸਲੋਕ ਚ ਗੁਰੂ ਕੀ ਵਡਿਆਈ, ਦੂਜੇ ਸਲੋਕ ਵਿਚ ਜ਼ਰੂਰੀ ਕਰ ਦਿੱਤਾ ਭਾਈ ਗੁਰੂ ਤੋਂ ਬਿਨਾਂ ਹਨੇਰਾ ਨਹੀਂ ਜਾਣਾ, ਤੇ ਤੀਸਰੇ ਸਲੋਕ ਚ ਜੇ ਕੋਈ ਇਹ ਵੀ ਸੁਣ ਕੇ ਕਹਿ ਜਾਈਏ ਕਾਹਦੀ ਗੁਰੂ ਦੀ ਲੋੜ, ਅਸੀਂ ਆਪ ਖੁਦ ਪੋਥੀ ਪੜ੍ਹ ਸਕਦੇ ਹਾਂ, ਅਸੀਂ ਆਪ ਖੁਦ ਬਾਣੀ ਪੜ੍ਹ ਸਕਦੇ ਹਾਂ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਗੁਰਮੁਖੋ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨੇ ਤਕਰੀਬਨ ਉਹ ਗੁਰੂ ਸ਼ਬਦ ਨੂੰ ਮੰਨਣ ਵਾਲੇ ਆ ਸਾਰੇ, ਕਿਉਂਕਿ ਉਹਨਾਂ ਗੁਰੂ ਧਾਰਨ ਕੀਤੇ। ਤੇ ਆਪ ਨੂੰ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਕੋ ਗੁਰੂ ਤੇ ਭਰੋਸਾ ਹੈ, ਸਿਰਫ ਇੱਕ ਨੇ ਜਿਨ੍ਹਾਂ ਨੇ ਦ੍ਰਿਸ਼ਟ ਮਾਨ ਵਿਚ ਗੁਰੂ ਧਾਰਨ ਨਹੀਂ ਕੀਤਾ, ਬਾਕੀ ਸਭ ਨੇ ਕੀਤਾ। ਉਹ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸੱਚ ਹੈ ਨਾ ਜੀ, ਕਿਉਂਕਿ ਉਹਨਾਂ ਸੰਬੰਧੀ ਸਾਨੂੰ ਭਾਈ ਸਾਹਿਬ ਦੀਆਂ ਦੋ ਜਿਹੜੇ ਬਚਨ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ, ਕੱਲਾ ਨਾਨਕ ਨਹੀਂ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਮੈਂ ਬੇਨਤੀ ਕਰਾਂਗਾ ਜੀ ਕਿ ਕੱਲ ਤਾਰਨ ਗੁਰ ਨਾਨਕ ਆਇਆ, ਇੱਥੇ ਸਤਿਗੁਰੂ ਜੀ ਮਿਹਰ ਕਰ ਰਿਹਾ ਭਾਈ ਜੇ ਕੋਈ ਇਹ ਕਹੇ ਜੀ ਗੁਰੂ ਦੀ ਕੀ ਲੋੜ, ਗੁਰੂ ਤੋਂ ਬਿਨਾਂ ਨਹੀਂ ਸਰ ਸਕਦਾ। ਨਹੀਂ ਪਿਆਰਿਓ, ਮੇਰੀ ਫਿਰ ਬੇਨਤੀ ਜੇ ਕਿ ਗੁਰੂ ਨਾਨਕ ਸਾਹਿਬ ਜੀ ਉਹ ਖਜ਼ਾਨਾ ਇਸ ਮਾਨਵਤਾ ਦੀ, ਇਸ ਕਲਯੁਗੀ ਜੀਵਾਂ ਦੀ ਝੋਲੀ ਚ ਪਾ ਗਏ, ਸਮਝੋ ਜਿੰਨੀ ਕਮਾਈ ਕੀਤੀ ਸਾਰੀ ਬਾਬਾ ਜੀ ਸਾਨੂੰ ਦੇ ਗਏ, ਤੇ ਉਹਦੇ ਨਾਲ ਕਮਾਈ ਨਾਲ ਫੈਲਣਾ ਨਹੀਂ ਇਹਨੇ। ਫਿਰ ਜਿਹੜੇ ਕਹਿਣ ਵੀ ਨਹੀਂ ਜੀ ਗੁਰੂ ਦੀ ਕੀ ਲੋੜ ਜੀ, ਤੇ ਅੱਜ ਕੱਲ੍ਹ ਜ਼ਿਆਦਾਤਰ ਅਸੀਂ ਗੁਰੂ ਨੂੰ ਨੌਲੇਜ ਦੇ ਤੌਰ ਤੇ ਪੜ੍ਹਦੇ ਹਾਂ ਨਾ, ਵੀ ਆਹ ਮੈਨੂੰ ਗਿਆਨ ਹੋ ਗਿਆ ਹੋ ਗਿਆ, ਪਰ ਗੁਰੂ ਜੀ ਸਾਹਿਬ ਕਹਿੰਦੇ ਆ ਜਿੰਨੀ ਦੇਰ ਤੱਕ ਗੁਰ ਪ੍ਰਸਾਦ ਨਹੀਂ ਮਿਲਦਾ ਤੇਰੀ ਤਰੱਕੀ ਹੋ ਸਕੇਗੀ। ਅਗਲੇ ਸਲੋਕ ਵਿੱਚ ਕੀਤੋ ਨੇ ਕਿ ਉਹ ਬੰਦਾ ਉਸ ਛੁੱਟੜ ਸੁੰਨੇ ਤਿਲ ਦੀ ਤਰ੍ਹਾਂ ਹੈ, ਬੁਆੜ ਤਿਲ ਕਿਹਾ ਨਾ, ਬੁਆੜ ਤਿਲ ਜਿਨ੍ਹਾਂ ਨੂੰ ਪਤਾ ਖੇਤੀ ਤਿਲਾਂ ਦੀ ਦੇਖੀ ਹੋਵੇਗੀ। ਇੱਕ ਵਾਰ ਮੈਂ ਅਰਜ਼ ਕੀਤੀ ਸੀ ਇਹ ਅਕਸਰ ਇਹ ਚੇਤ ਵਿਸਾਖ ਵਿੱਚ ਬੀਜੇ ਜਾਂਦੇ ਨੇ ਤਿਲ ਪੰਜਾਬ ਵਿੱਚ, ਤੇ ਇਹ ਪੱਕਦੇ ਨੇ ਕਪਾਹ ਤੱਕ, ਇਹ ਅਸੋਂ ਕੱਤੇ ਜਾ ਕੇ ਪੱਕਦੇ ਆ। ਇਹਨਾਂ ਦੇ ਪਹਿਲਾਂ ਨਿੱਕੇ ਨਿੱਕੇ ਫੁੱਲ ਪੈਂਦੇ ਆ, ਫਿਰ ਫਲੀਆਂ ਬਣਦੀਆਂ ਨੇ, ਉਹ ਫਲੀਆਂ ਦੇ ਵਿੱਚ ਕੱਚਾ ਜਿਹਾ ਦੁੱਧ ਭਰਿਆ ਜਾਂਦਾ। ਉਹਨਾਂ ਦਿਨਾਂ ਚ ਸਾਉਣ ਤੇ ਭਾਦੋਂ ਚ ਜਦੋਂ ਬੱਦਲ ਬਣਦਾ, ਇਹ ਫੁੱਲ ਵੀ ਗਏ ਫਲੀਆਂ ਵੀ ਬਣ ਗਈਆਂ, ਜਦੋਂ ਉਸ ਮਹੀਨੇ ਚ ਬਿਜਲੀ ਚਮਕਦੀ ਏ, ਬੱਦਲ ਗਰਜਦਾ ਬਿਜਲੀ ਚਮਕਦੀ ਏ, ਉਹਦੀ ਚਮਕ ਇੰਨੀ ਖਤਰਨਾਕ ਹੈ, ਇਹਨਾਂ ਫਲੀਆਂ ਵਿੱਚ ਪਏ ਹੋਏ ਦੋਧੇ ਨੂੰ ਸੱਚੀ ਮੁੱਚੀ ਬੀਜ ਬਣਨ ਤੋਂ ਪਹਿਲਾਂ ਹੀ ਸਾੜ ਦਿੰਦੀ ਹੈ। ਮਹਾਰਾਜ ਜੀ ਨੇ ਉਦਾਹਰਨ ਕੈਸੀ ਲਈ, ਜਦੋਂ ਤੇਲ ਸੜ ਗਿਆ, ਪਾਣੀ ਵੀ ਉਹਨੂੰ ਮਿਲਿਆ, ਖਾਦ ਵੀ ਮਿਲੀ, ਪਰ ਉਹ ਅੰਦਰ ਉਹਦੇ ਮੈਂ ਅਸੀਂ ਦੇਖਿਆ ਜੀ ਸਵਾਹ ਭਰੀ ਜਾਂਦੀ ਏ, ਜਿਨ੍ਹਾਂ ਤਿਲਾਂ ਚ ਦਾਣੇ ਹੁੰਦੇ ਨੇ ਉਹ ਛਣਕਦੇ ਨੇ, ਆਵਾਜ਼ ਆਉਂਦੀ ਏ, ਉਹ ਸੜ ਜਾਂਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਤਿਲ ਦਾਣੇ ਨਾਲ ਭਰ ਜਾਏ ਉਹਨੂੰ ਸੱਚੀ ਮੁੱਚੀ ਕਿਸਾਨ ਪੱਟ ਕੇ ਆਪਣੇ ਘਰ ਲੈ ਜਾਂਦਾ, ਤੇ ਜਿਹੜਾ ਦਾਣੇ ਦੀ ਥਾਂ ਸਵਾਹ ਭਰੀ ਜਾਏ ਉਹ ਖੇਤ ਵਿੱਚ ਰੁਲਦਾ ਰਹਿੰਦਾ, ਉਹਦੇ ਸੈਂਕੜੇ ਖਸਮ ਬਣ ਜਾਂਦੇ ਆ। ਮਹਾਰਾਜ ਜੀ ਨੇ ਕਿਹਾ ਗੁਰੂ ਜ਼ਰੂਰੀ ਹੈ, ਗੁਰਗਮ ਭੇਦ ਸੋ ਹਰ ਕਾ ਪਾਉ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਅਸੀਂ ਪੜ੍ਹਦੇ ਹਾਂ ਨਾਨਕ ਗੁਰੂ ਨਾ ਚੇਤਨੀ, ਸਿਆਣੇ ਹੈਨ ਪਰ ਗੁਰੂ ਨੂੰ ਚੇਤੇ ਨਹੀਂ ਕਰਦੇ, ਕਿਉਂਕਿ ਆਪਣੀ ਸਿਆਣਪ ਉੱਥੇ ਪ੍ਰਭਾਵ ਪਾਈ ਬੈਠੀ ਹੈ ਕਿ ਮੈਨੂੰ ਤਾਂ ਇੰਨਾ ਵੀ ਪਤਾ, ਮੈਨੂੰ ਤਾਂ ਆਹ ਵੀ ਪਤਾ। ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੈ ਤਿਲ ਬੁਆੜ ਤਿਲ, ਛੁੱਟੈ ਤਿਲ ਬੁਆੜ ਜੋ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਇੱਥੇ ਹਾਹਾ ਮੁਕਤਾ ਜੀ, ਹੈ ਨਾ, ਸੌ ਖਸਮ ਬਣ ਗਏ ਉਹਦੇ, ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬੱਪੜੇ, ਬਹੁਤ ਕੋਈ ਦੁਨੀਆਂ ਦਾ ਮਿਲ ਜਾਏਗਾ, ਇੱਜ਼ਤ ਮਿਲ ਜਾਏਗੀ, ਪੈਸਾ ਮਿਲ ਜਾਏਗਾ, ਸਾਰੀ ਦੁਨੀਆਂ ਚ ਧੰਨ ਧੰਨ ਹੋ ਜਾਏਗੀ, ਪਰ ਸੱਚੀ ਹੈ ਜੀ ਗੁਰੂ ਤੋਂ ਬਿਨਾਂ بس رول جائے گا. کہو نانک سو نا فلیاں فلیاں بپڑے پی تن وچ. صبح میں پھر بینتی کرانگا کہ پرمیشور دے گھر دی کنجی صرف گرو دے کول ہے. آ تسی مہاراج دے بارے لکھے لائے گرو گوبند سنگھ بارے سارے ایک سامنے لکھا حق حق آندیس حق حق آگاہ گرو گوبند سنگھ شاہ شہن شاہ گرو گوبند سنگھ. جدو اس نو اسی پڑھنے ہاں اس گنج نامے نو یہ آرمبھ بھائی صاحب بھائی نند لال جی کہندے نے کہ جس روحانیت دے نام دی پال چ لوکو تسی ہو وہ گرو جی نے وہ کنجی گرو گوبند سنگھ جی نو دے دیتی ہے. حق راہ گنجور گر گوبند سنگھ گر گوبند سنگھ حق راہ گنجور گر گوبند سنگھ جملہ فیض نور گر گوبند سنگھ. جملہ دا لفظی ارتھ ہوندا جڑیا ہویا جوڑ ادا ارتھ جڑیا ہویا سروپ واہگرو نال. حق راہ گنجور گر گوبند سنگھ جملہ فیض نور گر گوبند سنگھ. اسی کر کے گرو گوبند سنگھ جی نے بھی جوڑ دیتا بھی گرو جوت تے شک نہ کرو. انہوں نے اپنے بچے نے شری نانک انگد کرمانا امرداس انگد پہچانا امرداس رامداس کہایو سادن لکھا موڑ نہیں پایو پن پن سب ہوں کر جانا. مہاراج کہتے سب نے وک وک جانیا. پھر اتھے بھی گرو نانک صاحب نو سکھا نے انگد دیو وچ مان لیا گرو انگد دیو نو امرداس وچ مان لیا امرداس رامداس کہایو. مہاراج کہنے سادن لکھا موڑ نہیں پایو جڑے سادنا والے سن وہ سمجھ گئے میں صرف اینی بینتی کرنی ہے بھائی پرمیشور دے گھر یہ گردوارا کیوں ہے. چلو اتنے سارے گرو گھر ہی کہندے ہیں نا جی باہرلے ملکاں چ سارے اپنا گرو گھر کہنے پر شبد تاں گردوارا ہی ہے جی. گرو دوارے ہمرا ویاہو جی ہوا گرو دوارے ہوئے سوجی پائے سی. ایک تا ادا ارت گرو دوارا گرو دا دروازہ ایک ہے گرو دے راہی. میں ایک بار بینتی کیتی سی بھائی رب دے گھر دا بواں ہی گرو دے دروازے وچ کھلدا ہے. ایتھے ستگرو نے کیا بھائی کہ گرو تو بنا اس گل نو سمجھ نہیں سکدے تے جے کہ جی اپنی مرضی نال اے من اینا اویڑا ہے. گرو صاحب دا ایک بچن ہوندا ہے ستگرو دا حضور نے فرمایا کہ من کنچر پیلک گرو گیان کنڈا جہ کھنچے تہ جائے. شبد وردیا من کنچر اے من قابو آ جائے گا. کنچر دا لفظی ارتھ ہے جی ہاتھی. اے من ہاتھی دی طرح ہے تے جس ہاتھی دے سر تے مہاوت نہ ہوئے نا چیتے رکھو جنی تباہی وہ کردا پوچھو کچھ نہ کدی بس دی چ وڑ جائے لوکاں دے کار کھمبے سب کچھ ایک تو تک گڈیاں پلٹا پلٹا سٹی جاندے. مہاراج کہندے من کول طاقت بڑی کہ اے ہاتھی دی طرح ہے تے مہاوت دے اتے گرو چاہیدا ہے. من کنچر پیلک گرو تے گرو جی کول ایک چھوٹا جا کنڈا ہے سریا. او کنڈا ہے گرو دے شبد دا او کنڈا ہے گرو دے گیان دا. من کنچر پیلک گرو گیان کنڈا جیں کھنتے تہ جائے نانک ہستی کنڈے باہرا پھر پھر او جڑ پائے. جڑ ہاتھی دے سر تے کنڈا کوئی نہیں وہ اجاڑ چ پجدا ہے جہدے سر دے اتے گرو دے شبد دا کنڈا کہ من بھی اجاڑ وچ پجدا ہے. اسی کر کے اسی یہ پہلے جڑے ارتھ کیتے نا جی گرگم بھید سوہرکا پاؤں یہ اس کر کے کیتے کیونکہ گرو ہی نام دی داد دے تے بار بار جپیا جا سکتا ہے. تام ارتھ اس تک دے پہلا کیتے بھگت جی کہندے نے بار بار ہر کے گن گاؤں. ہوں آپ پہلی تک تے آ گئے گرگم بھید سوہرکا پاؤں بار بار در سی کیتا سی دوہرا کے. ہوں ایک گل بڑی سدھی ہے جی اے جپنا اج دا نہیں وار وار اسی کہنے ہیں. چلو آپ اس گل دا اتر کی دینا جی کوئی اے کہہ رہا بھی یہ جپن دا کوئی فائدہ نہیں کیوں رپیٹ ہو رہا جی مشینی ہو گیا یہ ہو گیا وہ ہو گیا. آپ گرو گرنتھ صاحب تے بھروسہ کرنے ہاں نا تھوڑی جی ادھارنا نے دیکھو نام ایک بھگتی ہے جپ ایک بھگتی ہے. جپ بھگتی واسطے بھی جیون چاہیے ہے ਮਾਨੂੰ ਅੱਗੇ ਉਹਨੇ ਅੱਜ ਇਹ ਬੜੇ ਗਹਿਰੇ ਸ਼ਬਦ ਨੇ ਸਾਰੇ ਸੱਤਾਂ ਬਾਰਾਂ ਚ। ਨਾਮ ਭਗਤੀ ਹੈ, ਖੁਸ਼ ਕਿਸਮਤ ਤੇ ਭਾਗਾਂ ਵਾਲੀਆਂ ਉਹ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਰਮਾਤਮਾ ਅੰਮ੍ਰਿਤ ਵੇਲਾ ਤੇ ਸਿਦਕ ਭਰੋਸਾ ਤੇ ਬੰਦਗੀ ਬਖਸ਼ਦਾ ਹੈ, ਉਸ ਤੋਂ ਬਿਨਾਂ ਨਹੀਂ। ਮੈਂ ਵਾਰ ਵਾਰ ਕਹਿੰਦਾ ਹੁੰਦਾ, ਅੰਮ੍ਰਿਤ ਵੇਲਾ ਸਿਰਫ ਉਹਨੂੰ ਮਿਲਦਾ ਜਿਹਦੇ ਘਰ ਗੁਰੂ ਨਾਨਕ ਕੁੰਡਾ ਖੜਕਾਉਂਦਾ ਹੈ। ਪਿੱਛੋਂ ਰਾਤੀ ਸਦੜਾ ਨਾਮ ਖਸਮ ਕਰ ਲਏ, ਆਵਾਜ਼ਾਂ ਪੈਂਦੀਆਂ ਨੇ ਅੰਮ੍ਰਿਤ ਵੇਲੇ। ਸੁਣਿਓ ਇਸ ਥੋੜੀ ਇਸ ਗੱਲ ਨੂੰ ਸੁਣਿਓ ਮੇਰੀ ਨੂੰ, ਉਹ ਖੁਸ਼ ਕਿਸਮਤ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਭਗਤੀ ਨਾਮ ਭਗਤੀ ਜੁੜਦੇ ਨੇ। ਸਭ ਤੋਂ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਿੱਤੇ ਹੋਏ ਜਪ ਤੇ ਕਦੀ ਸ਼ੱਕ ਹੀ ਨਹੀਂ ਹੁੰਦਾ। ਕਹਿ ਦਿੱਤਾ ਜਪਣਾ ਤੇ ਫਿਰ ਜਪ ਰਹੇ ਨੇ। ਪਰ ਮੈਂ ਇੱਕ ਉਦਾਹਰਨ ਦਿਆਂਗਾ, ਜਿਸ ਬੰਦੇ ਨੇ ਖੋਜ ਕੀਤੀ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜੇ ਸੱਜਣ ਇਹ ਸਾਹਿਤਕ ਤੌਰ ਤੇ ਵੀ ਚਾਹੁੰਦੇ ਨੇ ਵੀ ਜਪ ਸਿਮਰਨ ਸ਼ਰਧਾ ਨਾਲ ਤੇ ਸ਼ਬਦ ਵੀ ਚੰਗੇ ਢੁਕਵੇਂ, ਉਹ ਇੱਕ ਕਿਤਾਬ ਪੜ੍ਹਿਓ, ਨੇਮ ਤੇ ਪ੍ਰੇਮ, ਡਾਕਟਰ ਤਾਰਨ ਸਿੰਘ ਹੋਣਾ ਦੀ ਹੈ। ਉਸ ਵਿੱਚ ਉਹਨਾਂ ਨੇ ਕੁਛ ਅੰਗ ਪੇਜ ਜਿਹੜੇ ਨੇ ਨਾ ਸੁਖਮਨੀ ਸਾਹਿਬ ਬਾਰੇ ਲਿਖੇ ਆ। ਉਹ ਜਦੋਂ ਨਾਮ ਭਗਤੀ ਦੀ ਗੱਲ ਕਰਦੇ ਆ, ਉਹ ਕਹਿੰਦੇ ਆ ਭਾਈ ਇਹ ਜੋ ਕੋਈ ਤੁਸੀਂ ਪਸਾਰਾ ਦੇਖਦੇ ਹੋ ਸਭ ਕੁਝ ਨਾਮ ਵਿੱਚੋਂ ਬਣਿਆ ਹੈ। ਵੇਦ ਪੁਰਾਣ ਸਿਮਰਤ ਸੁਧਾਖਰ ਕਿਨੇ ਇੱਕ ਨਾਮ ਨੇ ਕੀਤੇ ਨਾ, ਕਿਨੇ ਇੱਕ ਰਾਮ ਨਾਮ ਇੱਕ ਅੱਖਰ, ਇੱਕ ਅੱਖਰ ਸਿਰਫ ਪਰਮਾਤਮਾ ਦਾ ਨਾਮ, ਉਹਦੇ ਵਿੱਚੋਂ ਵੇਦ ਨਿਕਲੇ, ਉਹਦੇ ਵਿੱਚੋਂ ਕਿਤੇਬ ਨਿਕਲੇ, ਉਹਦੇ ਵਿੱਚੋਂ ਸਿਮਰਤੀਆਂ ਨਿਕਲੀਆਂ। ਸੁਧਾਖਰ ਦਰ ਤੇ ਸ਼ੁੱਧ ਅੱਖਰ ਜਿਹੜੇ ਤੁਸੀਂ ਧਰਮ ਗ੍ਰੰਥਾਂ ਦੇ ਪਵਿੱਤਰ ਅੱਖਰ ਪੜ੍ਹਦੇ ਹੋ, ਸ਼ਬਦ ਪੜ੍ਹਦੇ ਹੋ, ਸ਼ਬਦ ਵੀ ਨਾਮ ਵਿੱਚੋਂ ਨਿਕਲੇ ਨੇ। ਕਿਨੇ ਰਾਮ ਨਾਮ ਇੱਕ ਅੱਖਰ, ਇੱਕ ਅੱਖਰ ਨੇ, ਇੱਕ ਨਾਮ ਨੇ। ਹੁਣ ਗੁਰੂ ਅਰਜਨ ਦੇਵ ਕਹਿ ਰਹੇ ਆਪਾਂ ਕੀ ਕਹਿਣ ਲੱਗ ਪਏ ਨੇ, ਨਾਮ ਪ੍ਰਫੁੱਲਤ ਨਾ ਤਾਂ ਨਹੀਂ ਹੁੰਦਾ ਜਿਹਨੂੰ ਜਪਣਾ ਉਹਦੇ ਉੱਤੇ ਸ਼ੱਕ ਕਰੀ ਬੈਠੇ। ਇੱਕ ਸ਼ਬਦ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਚ, ਅਸੀਂ ਅਰਥ ਕਰਨੇ ਦਵੈ ਚ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਰ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਈ ਗਵਾਈ ਥੀ। ਉਹ ਅਸੀਂ ਮਜ਼ਾਕ ਜਾਣੇ ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ। ਪਾਂਡੇ ਤੁਮਰਾ ਮਾਂ ਦਿਓ ਦੌਲੇ ਬਲਦ ਚੜਿਆ ਆਵਰ ਦੇਖਿਆ ਥਾ, ਮੋਦੀ ਕਹਿ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ ਜੀ। ਅਸੀਂ ਦੂਜੇ ਪਾਸੇ ਲੈ ਜਾਂਦੇ ਹਾਂ ਜੀ, ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਾਤੀ ਥੀ। ਅਸੀਂ ਅਰਥ ਕਰਾਂਗੇ ਉਹ ਵੇਖਿਆ ਰਾਮ ਚੰਦਰ ਦੀ ਘਰਵਾਲੀ ਚੁੱਕ ਲਈ, ਇਸ ਲਈ ਵਾਹਿਗੁਰੂ ਬਖਸ਼ ਦੇਵੀ ਉਹਦੀ ਜੋਈ ਚੁੱਕ ਲਈ ਉਹਨਾਂ ਦੀ ਪਤਨੀ ਨੂੰ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਇਹਦੇ ਅਰਥ ਕਰਨ ਲੱਗਿਆਂ ਯਾਦ ਰੱਖਿਓ, ਜਿਨ੍ਹਾਂ ਦਾ ਇਸ਼ਟ ਹੈ ਉਹਨਾਂ ਨੂੰ ਭਗਤ ਜੀ ਸਮਝਾ ਰਹੇ ਨੇ, ਲੋਕੋ ਇੱਕ ਪਾਸੇ ਰਾਮ ਜੀ ਨੂੰ ਪੂਜਦੇ, ਦੂਜੇ ਪਾਸੇ ਹਰ ਸਾਲ ਨਕਲ ਕਰਕੇ ਸੀਤਾ ਹਰਨ ਕਰਾਈ ਜਾਂਦੇ। ਇੱਕ ਪਾਸੇ ਗਾਇਤਰੀ ਮੰਤਰ ਹੈ ਓਮ ਬੂਰ ਬੁਆ ਸਵਾ ਜਿਹੜਾ ਪੜ੍ਹਨੇ, ਤੇ ਦੂਜੇ ਪਾਸੇ ਕਹਿ ਰਹੇ ਇਹਦੀਆਂ ਚਾਰ ਪਾਲਾਂ ਸਨ ਤੇ ਉਹ ਖੇਤ ਵਿੱਚ ਵੜ ਗਈ ਤੇ ਡਾਂਗ ਮਾਰੀ ਲੱਤ ਤੋੜੀ ਤੇ ਤਾਂ ਇਹ ਤਿੰਨ ਪਾਲਾਂ ਰਹਿ ਗਈਆਂ, ਲੱਤ ਟੁੱਟ ਗਈ ਸੀ। ਜਿਹਨੂੰ ਬਾਬਾ ਜੀ ਨੇ ਕਿਹਾ ਤ੍ਰੈਪਾਲ ਤੇ ਹਾਲ ਵਿਚਾਰਨ, ਮਹਾਰਾਜ ਕਹਿੰਦੇ ਜਿਹਨੂੰ ਇਸ਼ਟ ਕਹੀਏ ਉਹਦੇ ਉੱਤੇ ਸ਼ੱਕ ਨਹੀਂ ਕਰੀਦਾ ਹੁੰਦਾ। ਇਹ ਤੂੰ ਸਿਫਤ ਕਰ ਰਿਹਾ ਕਿ ਸ਼ੱਕ ਕਰ ਰਿਹਾ? ਮੈਂ ਆਪ ਨੂੰ ਬੇਨਤੀ ਕਰਾਂਗਾ, ਉਹਦੇ ਚ ਉਹਨਾਂ ਗੁਰਮੁਖਾਂ ਲਿਖਿਆ ਜੀ ਕਿ ਅੱਜ ਆਪ ਜੀ ਜਿੰਨੇ ਬੈਠੇ ਹੋ ਗੁਰਮੁਖੀ ਅੰਗਰੇਜ਼ੀ ਪੰਜਾਬੀ ਸਭ ਨੇ ਪੜ੍ਹੀ, ਕਿੰਨੀਆਂ ਕਿੰਨੀਆਂ ਡਿਗਰੀਆਂ ਵਾਲੇ ਤੁਸੀਂ ਸੱਜਣ ਬੈਠੇ ਹੋਗੇ, ਪਰ ਜਿਸ ਦਿਨ ਟੀਚਰ ਨੇ ਆ 26 ਅੱਖਰ ਰੋਮਨ ਦੇ ਚੇਤੇ ਕਰਾਏ, ਉਦਣ ਸ਼ੁਰੂਆਤ ਹੈ ਨਾ, ਕਿਸੇ ਨੇ ਸਵਾਲ ਨਹੀਂ ਕੀਤਾ ਇਸ ਸ਼ਕਲ ਨੂੰ ਇਹ ਹੀ ਕਿਉਂ ਕਿਹਾ ਜਾਂਦਾ, ਅੱਜ ਤੱਕ ਨਹੀਂ ਕਿਸੇ ਕੀਤਾ। PhD ਕਰ ਗਏ, ਮਾਸਟਰ ਡਿਗਰੀਆਂ ਕਰ ਗਏ, ਦੁਨਿਆਵੀ ਤਲੀਮ ਵੀ ਇਸ ਸਿਸਟਮ ਚ ਬੱਝੀ ਹੈ ਕਿ ਜੋ ਸਾਨੂੰ ਪੜ੍ਹਾਇਆ ਜਾ ਰਿਹਾ ਉਹਨੂੰ ਪਹਿਲਾਂ ਅੱਖਾਂ ਬੰਦ ਕਰਕੇ ਮੰਨਣਾ ਹੈ। ਜੇ ਕੀ ਜੀ ਏ ਕਿਉਂ ਜੀ, ਬੀ ਕਿਉਂ ਜੀ, ਇਹਦੀ ਥਾਂ ਜੈਡ ਲਾ ਦਿੰਦੇ, ਤੇ ਅੱਜ ਤੱਕ ਉਹ ਅੱਖਰ ਫਿਰ ਅੱਗੇ ਵਿਕਾਸ ਕਿੰਨਾ ਕਰ ਗਏ, 26 ਨੇ ਨਾ, ਤੇ 26 ਅੱਖਰਾਂ ਦੀ ਦੁਹਰਾਓ ਜਦੋਂ ਹੋਇਆ, ਕੋਈ ਅੱਖਰ ਪਿੱਛੇ ਲੱਗ ਗਿਆ, ਕਦੀ ਅੱਗੇ ਲੱਗ ਗਿਆ, ਇਹ ਦੁਹਰਾਈ ਹੈ ਨਾ, ਇਹ ਅੱਖਰਾਂ ਦਾ ਜਦੋਂ ਦੁਹਰਾ ਚੱਲਿਆ ਇਹਦੇ ਵਿੱਚੋਂ ਹਜ਼ਾਰਾਂ ਨਵੇਂ ਸ਼ਬਦ ਨਿਕਲੇ। ਅੱਜ 35 ਗੁਰਮੁਖੀ ਹੈ, ਗੁਰੂ ਗ੍ਰੰਥ ਸਾਹਿਬ ਚ ਹਜ਼ਾਰਾਂ ਸ਼ਬਦ ਨੇ, ਇਹ 35 ਵਿੱਚੋਂ ਹੀ ਨਿਕਲੇ ਆ। 52 ਅੱਖਰ ਦੇਵਨਾਗਰੀ ਸੰਸਕ੍ਰਿਤ ਦੇ ਇਹਦੇ ਵਿੱਚੋਂ ਨਿਕਲੇ ਆ। ਜੇ ਦੁਨਿਆਵੀ ਤਲੀਮ ਦਾ ਦੁਹਰਾ ਚੱਲੇ ਤੇ ਉਸ ਦੋਹਰਾ ਦੇ ਵਿੱਚੋਂ ਸੱਚ ਐਵੇਂ ਵਿਦਿਆ ਦੇ ਖਜ਼ਾਨੇ ਭਰੇ ਜਾਂਦੇ ਆ। ਜਦੋਂ ਵਾਹਿਗੁਰੂ ਸ਼ਬਦ ਦਾ ਦੋਹਰਾ ਚੱਲਦਾ ਹੈ ਨਾ, ਸੱਚ ਐਵੇਂ ਇੱਕ ਦਿਨ ਰੱਬ ਅੰਦਰ ਨਾਮ ਨਾਲ ਭਰਪੂਰ ਕਰ ਦਿੰਦਾ ਹੈ। ਹੈ ਤਾਂ ਦੋਹਰਾ ਹੀ ਨਾ। ਹੁਣੇ ਭਾਈ ਸਾਹਿਬ ਕੀਰਤਨ ਕੀਤਾ, ਚਲੋ ਆਪ ਕੀਰਤਨ ਕਰਨ ਵਾਲੇ ਬੈਠੇ ਹੋ ਗਏ, ਸੁਰਾਂ ਤਾਂ ਸੱਤ ਹੀ ਨੇ ਨਾ, ਸੱਤ ਸੁਰਾਂ ਨੂੰ ਆਪਾਂ ਗਾਉਂਦੇ ਹਾਂ, ਹਰ ਰਾਗ ਚ ਹੀ ਸੱਤ ਲੱਗਦੇ, ਕਿਤੇ ਕੋਮਲ ਲੱਗ ਗਈ, ਕਿਤੇ ਤੀਬਰ ਲੱਗ ਗਈ, ਇਸ ਤੇ ਗਾਉਣ ਵੱਲ ਦੱਸਦੇ ਆ। ਤੇ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਆ, ਕੋਈ ਵੀ ਕੀਰਤਨ ਹੈ, ਚਾਹੇ ਤੰਤੀ ਸਾਜ ਨਾਲ ਕਰੋਗੇ, ਚਾਹੇ ਹਾਰਮੋਨੀਅਮ ਨਾਲ ਕਰੋਗੇ, ਜਿਹਨੂੰ ਆਪਾਂ ਅਸਥਾਈ ਕਹਿੰਦੇ ਹਾਂ, ਕੀ ਹੈ? ਦੁਹਰਾ ਨਹੀਂ ਹੈ। ਹੁਣ ਭਾਈ ਸਾਹਿਬ ਨੇ ਕੀਰਤ ਸ਼ਬਦ ਪੜਿਆ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ, ਉਹ ਵਾਰ ਵਾਰ ਪੜ ਰਹੇ ਸਨ। ਆਪਾਂ ਨੇ ਕਿਹਾ ਬਾਬਾ ਜੀ ਬਸ ਬੰਦ ਕਰੋ, ਵਾਰ ਵਾਰ ਕਿਉਂ ਬੋਲੀ ਜਾਂਦੇ ਹੋ? ਕਿਉਂਕਿ ਕੀਰਤਨ ਦੀ ਮੁਕੰਮਲਤਾ ਵੀ ਤੁਕ ਦੇ ਦੁਹਰਾ ਨਾਲ ਹੀ ਹੋਵੇਗੀ। ਅੰਤਰਾ ਇੱਕ ਵਾਰੀ ਬੋਲਿਆ ਜਾਂਦਾ ਹੈ, ਪਰ ਤੁਕ ਤਾਂ ਦੁਹਰਾਈ ਜਾ ਰਹੀ ਹੈ ਨਾ। ਆਪ ਗੱਡੀਆਂ ਤੇ ਚੜ ਕੇ ਆਏ ਹੋ, ਡਾਕਟਰ ਸਾਹਿਬ ਲਿਖਦੇ ਆ, ਤਾਰਨ ਸਿੰਘ ਕਹਿੰਦੇ, ਇੱਕ ਵੀਲ ਘੁੰਮ ਰਿਹਾ ਹੈ, ਮਸ਼ੀਨ ਸਾਰੀ ਵਾਰ ਵਾਰ ਘੁੰਮ ਰਹੀ ਹੈ। ਕਦੀ ਅਸੀਂ ਨਹੀਂ ਕਿਹਾ ਵੀ ਤੂੰ ਦੁਹਰਾਓ ਵਿੱਚ ਕਿਉਂਵੇਂ, ਜਿਹੜੀ ਘੁੰਮਣੀ ਬੰਦ ਕਰ ਜਾ ਉਹ ਰੁਕ ਜਾਂਦੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਵੀ ਲਫ਼ਜ਼ਾਂ ਦਾ, ਮਸ਼ੀਨਾਂ ਦਾ ਦੁਹਰਾਓ ਚੱਲਦਾ ਹੈ, ਤੇ ਪਿਆਰਿਓ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹਦੇ ਨਾਮ ਨੂੰ ਵਾਰ ਵਾਰ ਜਪ ਕੇ ਹੀ ਅੰਦਰ ਦਾ ਸੁੱਖ ਮਿਲਦਾ ਹੈ। ਥੋੜਾ ਜਿਹਾ ਆਓ ਮੈਂ ਜਿਹੜੀ ਬੇਨਤੀ ਕਰਨ ਲੱਗਾ ਆਪ ਨੂੰ, ਵਾਰ ਵਾਰ ਜਪਣਾ। ਇਸ ਵਿੱਚ ਇੱਕ ਹੋਰ ਗੱਲ, ਗੁਰੂ ਗ੍ਰੰਥ ਸਾਹਿਬ ਨੇ ਬੜੇ ਇਸ਼ਾਰੇ ਕੀਤੇ, ਬਾਰ ਬਾਰ ਹਰ ਕੇ ਗੁਣ ਗਾਉ, ਸੁਖਮਨੀ ਸਾਹਿਬ ਚ ਪੜ੍ਹਨੇ ਆ, ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਬਾਰ ਬਾਰ ਕਿਹਾ, ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਬਾਰ ਬਾਰ ਉਚਰੋ ਰਾਮ ਨਾਮ ਲੱਖ ਵਾਰੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਵਾਰ ਵਾਰ ਇਹਨੂੰ ਜਪੋ, ਵਾਰ ਵਾਰ ਜਪੋ। ਗੁਰਮੁਖੋ ਵਾਰ ਵਾਰ ਜਪਿਆ ਸ਼ਬਦ ਜਿਹੜਾ ਉਹ ਸਾਡੇ ਧੁਰ ਅੰਦਰ, ਪੜ੍ਹੇ ਲਿਖੇ ਸੱਜਣ ਕਹਿੰਦੇ ਆ ਸਭ ਕੌਨਸ਼ੀਅਸ ਮਾਇੰਡ ਹੀ ਚਲਾ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਤਲ ਹੀਲ ਵੀ ਚਲਾ ਜਾਂਦਾ। ਆਪ ਜੀ ਦਾ ਇੱਕ ਘੜੀ ਵੀ ਜਪਿਆ ਕਦੀ ਵਿਅਰਥ ਨਹੀਂ ਜਾਣਾ, ਕਿਉਂਕਿ ਦੁਨੀਆਂ ਦੇ ਬੰਦੇ ਦਾ ਨਾਮ ਨਹੀਂ, ਰੱਬ ਜੀ ਦਾ ਨਾਮ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹੁਣ ਉਹ ਜਿਹੜਾ ਜਪ ਹੈ ਬਾਰ ਬਾਰ, ਬਾਰ ਬਾਰ ਜਪਣ ਤੋਂ ਬਿਨਾਂ ਤਾਤੀ ਨਹੀਂ ਜੀ, ਰਸਨਾ ਨਾਲ। ਮੈਂ ਵੇਖੋ ਫਿਰ ਬੇਨਤੀ ਕਰਾਂ, ਕਿਉਂਕਿ ਹਰ ਸਾਲ ਹੀ ਸ਼ਬਦ ਇਸ ਪ੍ਰਕਰਨ ਦਾ ਕੋਈ ਆਉਂਦਾ ਹੈ। ਕਬੀਰ ਸਾਹਿਬ ਜੀ ਦੇ ਸਲੋਕ ਅਸੀਂ ਪੜ੍ਹਨੇ ਹਾਂ, ਹਾਲਾਂਕਿ ਉਹ ਪਖੰਡ ਦੇ ਸਭ ਤੋਂ ਵੱਧ ਵਿਰੋਧੀ ਨੇ। ਉਹਨਾਂ ਤੋਂ ਮੁੱਲਾਂ ਨੂੰ ਵੀ ਕਹਿ ਦਿੱਤਾ, ਮੁੱਲਾਂ ਮੁਨਾਰੇ ਕਿਆ ਚੜੈ ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਾਹਦੇ ਲਈ ਬਾਂਗਾਂ ਦੇ ਰਹੇ? ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਾਂ ਖੁਦਾਏ। ਇੰਨੇ ਸ਼ਬਦ ਗੰਕੇ ਦੀ ਚੋਟ ਤੇ ਕਹੇ, ਪਰ ਇੱਕ ਉਹਨਾਂ ਦਾ ਸਲੋਕ ਪੜੋ, ਕਬੀਰ ਮੇਰੀ ਸਿਮਰਨੀ। ਸਿਮਰਨੀ ਜੀ ਆਪਾਂ ਹੱਥ ਚ ਪਾਏ ਨੇ ਨਿੱਕੇ ਨਿੱਕੇ, ਜਾਂ ਇਲੈਕਟ੍ਰੋਨਿਕ ਚੱਲਦਾ ਹੈ ਵਾਹਿਗੁਰੂ ਵਾਹਿਗੁਰੂ ਮਾਲਾ, ਕਹਿੰਦੇ ਨੇ ਮੇਰੀ ਸਿਮਰਨੀ ਜਿਹੜੀ ਹੈ ਨਾ, ਉਹ ਮੇਰੀ ਰਸਨਾ ਬਣ ਗਈ, ਬਾਰ ਬਾਰ ਹਰ ਕੇ ਗੁਣ ਗਾਉਂ। ਕਬੀਰ ਮੇਰੀ ਸਿਮਰਨੀ, ਮੇਰੀ ਮਾਲਾ ਜਿਹੜੀ ਹੈ ਨਿੱਕੀ ਮਾਲਾ, ਉਹ ਮੇਰੀ ਰਸਨਾ ਬਣ ਗਈ। ਤੇ ਇਸ ਮਾਲਾ ਦੇ ਉੱਤੇ, ਇਸ ਸਿਮਰਨੀ ਦੇ ਉੱਤੇ ਕੀ ਟਿਕਾਇਆ? ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਸ ਦੇ ਉੱਪਰ ਵਾਹਿਗੁਰੂ ਕਹਿ ਲਓ ਰਮੇ ਹੋਏ ਪਰਮਾਤਮਾ ਦਾ ਨਾਮ ਟਿਕਾ ਦਿੱਤਾ। ਭਗਤ ਜੀ ਇਹ ਤੁਹਾਡੇ ਤੋਂ ਸ਼ੁਰੂ ਹੋਇਆ, ਇਹ ਤੋਤਾ ਰਟਨ ਨਹੀਂ? ਕਹਿੰਦੇ ਨਹੀਂ ਪੁਰਖਾ, ਕਿਉਂਕਿ ਭਗਤ ਜੀ ਤਾਂ ਕੱਲ ਵੀ ਅਸੀਂ ਕਿਹਾ ਰਾਮ ਕਬੀਰ ਹੈ ਭੇਦ ਨਾ ਪਾਈ। ਕਹਿੰਦੇ ਨੇ ਜਿਸ ਦਿਨ ਦਾ ਇਨਸਾਨ ਭਗਤੀ ਕਰਨ ਲੱਗਾ, ਪਰਮਾਤਮਾ ਤੇ ਭਰੋਸਾ ਕਰਨ ਲੱਗਾ, ਆਦ ਜੁਗਾਦ ਤੋਂ ਇਹ ਜਪ ਚੱਲਦਾ ਪਿਆ, ਤੇ ਜਪ ਕਰਿਆ ਕਰ। ਫਿਰ ਸਤੁਕ ਸੁਣਿਓ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ। ਇਹਦੇ ਅਰਥ ਫਿਰ ਬੇਨਤੀ, ਆਦ ਜੁਗਾਦੀ ਅੱਜ ਦੇ ਨਹੀਂ, ਆਦ ਕਾਲ ਤੋਂ, ਜੁਗਾਂ ਦੇ ਆਦ ਤੋਂ ਵੀ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਉਹਨਾਂ ਨੇ ਰਸਨਾ ਤੋਂ ਜਪਿਆ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ। ਉਹਨਾਂ ਦੇ ਅੰਦਰ ਟਿਕਾ ਤੇ ਸੁਖ ਤਾਂ ਮਿਲਿਆ ਕਿਉਂਕਿ ਉਹਨਾਂ ਨੇ ਰਸਨਾ ਦੇ ਨਾਲ ਉਹਦਾ ਰਟਨ ਕੀਤਾ, ਉਹਨੂੰ ਜਪਿਆ। ਥੋੜਾ ਜਿਹਾ ਹੋਰ ਬੇਨਤੀ ਇੱਕ ਦੋ, ਕਿਉਂਕਿ ਵਾਰ ਵਾਰ ਗੁਣ ਗਾਈਏ, ਸੰਗਤ ਵਿੱਚ ਆਪਾਂ ਗਾਉਂਦੇ ਹਾਂ, ਇਕੱਲੇ ਗਾਉਂਦੇ ਹਾਂ, ਕਾਰ 'ਚ ਬੈਠੇ ਗਾਉਂਦੇ ਹਾਂ, ਚਾਹੀਦਾ ਹੈ ਜੀ। ਗੁਰੂ ਸਾਹਿਬ ਦਾ ਇੱਕ ਬਚਨ ਹੋਰ, ਕਿਉਂਕਿ ਜਿਹੜਾ ਕਹਿੰਦਾ ਵਾਰ ਵਾਰ, ਫਿਰ ਵੀ ਇਹ ਵੀ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਿਆ ਕੀ ਹੋ ਜਾਏਗਾ, ਤਰਕ ਨੇ ਨਾ ਜੀ। ਖੰਡ ਖੰਡ ਕਹਿੰਦਿਆਂ ਕੀ ਹੋ ਜਾਂਦਾ? ਭਾਈ ਸਾਹਿਬ ਨੇ ਸ਼ਬਦ ਕਿਹਾ ਨਾ ਵੀ ਖੰਡ ਖੰਡ ਕਹਿੰਦਿਆਂ ਸਵਾਦ ਨਹੀਂ ਆਉਂਦਾ, ਪਰ ਉਹ ਕਿਸੇ ਹੋਰ ਕੰਸੈਪਟ ਚ ਕਿਹਾ। ਪਰ ਜੇ ਅੰਦਰੋਂ ਨੀਅਤ ਧਾਰ ਕੇ ਕੋਈ ਵਾਹਿਗੁਰੂ ਕਹਿੰਦਾ, ਇਹਨੂੰ ਫਿਰ ਗੱਲ ਮੇਰੀ ਨੂੰ ਸੁਣਿਓ, ਖੰਡ ਬਾਹਰ ਦਾ ਪਦਾਰਥ ਹੈ, ਮੈਂ ਖੰਡ ਖੰਡ ਕਹੀ ਜਾਂ ਬਿਲਕੁਲ ਸਵਾਦ ਨਹੀਂ ਹੋਣਾ, ਕਿਉਂਕਿ ਉਹ ਮੇਰੀ ਬੋਡੀ ਤੋਂ ਵੱਖਰਾ ਹੈ, ਖੰਡ ਵੱਖਰੀ ਚੀਜ਼ ਹੈ ਮੇਰੇ ਤਨ ਤੋਂ। ਪਰ ਵਾਹਿਗੁਰੂ ਜੀ ਤਨ ਤੋਂ ਵੱਖਰੇ ਨੇ, ਉਹ ਵਿੱਚ ਹੀ ਨੇ, ਤੂੰ ਰਾਮ ਰਾਮ ਕਹਿ ਉਹ ਪ੍ਰਗਟ ਹੋਏਗਾ। ਫਿਰ ਬੇਨਤੀ, ਖੰਡ ਬਾਹਰ ਦਾ ਪਦਾਰਥ ਹੈ, ਉਹ ਤਾਂ ਤੁਰ ਅੰਦਰ ਤੋਂ, ਇਹਨੂੰ ਸਤਿਗੁਰਾਂ ਨੇ ਫਿਰ ਬਾਰ ਬਾਰ ਜਪਣ ਬਾਰੇ ਇੱਕ ਹੋਰ ਪ੍ਰਮਾਣ ਦਿੱਤਾ। ਸੋਈ ਰਾਗ ਦਾ ਪਹਿਲਾ ਸ਼ਬਦ ਹੈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ। ਆ ਸਿਮਰਨ ਦੀ ਕਮਾਈ ਵਾਸਤੇ ਸਾਧਨਾ, ਆਪਣੇ ਸਰੀਰ ਭਾਂਡੇ ਨੂੰ ਅੰਦਰੋਂ ਧੋ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ, ਦੁੱਧ ਕਰਮ ਤੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਜਪੋ, ਬਾਰ ਬਾਰ ਹਰ ਕੇ ਗੁਣ ਗਾਓ। ਮਹਾਰਾਜ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਦੁੱਧ ਦੀ ਉਦਾਹਰਨ ਦਿੱਤੀ, ਆਪ ਨੂੰ ਪਤਾ ਹੈ ਵੀ ਆਪਣੇ ਘਰਾਂ ਵਿੱਚ ਜਿਸ ਭਾਂਡੇ ਚ ਦੁੱਧ ਜਮਾਉਂਦੇ ਸਾਂ, ਕਈ ਵਾਰੀ ਬੈਕਟੀਰੀਆ ਇਹੋ ਜਿਹਾ ਕੀਟਾਣੂ ਪੈਦਾ ਹੁੰਦੇ ਸਨ, ਦੁੱਧ ਨਹੀਂ ਸੀ ਜੰਮਦਾ, ਰਾਤ ਨੂੰ ਜਾਗ ਲਾਇਆ ਦੁੱਧ ਨਹੀਂ ਸੀ ਜੰਮਦਾ, ਤੇ ਫਿਰ ਕੀ ਕਰਦੀਆਂ ਸਨ ਬਜ਼ੁਰਗ ਮਾਵਾਂ, ਉਹਨੂੰ ਚੰਗੀ ਤਰ੍ਹਾਂ ਕੂਚਣਾ, ਕਈ ਧੁੱਪ ਚ ਰੱਖ ਦਿੰਦੀਆਂ ਸਨ, ਕਈ ਅੱਗ ਦੇ ਕੋਲਿਆਂ ਤੇ ਲਾਲ ਮਰਚਾਂ ਪਾ ਕੇ ਭਾਂਡਾ ਮੂਧਾ ਮਾਰਦੀਆਂ ਸਨ, ਧੂਣੀ ਦਿੰਦੀਆਂ ਸਨ। ਉਹਦਾ ਮਤਲਬ ਇਹ ਸੀ ਉਹ ਕੀਟਾਣੂ ਮਰ ਜਾਣਗੇ, ਕੱਲ ਨੂੰ ਜੰਮ ਪਏਗਾ। ਗੁਰੂ ਸਾਹਿਬ ਕਹਿੰਦੇ ਨੇ ਅੰਦਰ ਨਾਮ ਥਾਂ ਨਹੀਂ ਜੰਮਦਾ, ਤੇਰੇ ਅੰਦਰ ਬੈਕਟੀਰੀਆ ਬੜਾ ਗੰਦਾ ਪਿਆ ਹੈ, ਇਹਨੂੰ ਸੇਵਾ ਨਾਲ ਧੋ। ਭਾਂਡਾ ਧੋਏ ਬੈਸ ਧੀਰਜ ਨਾਲ ਬਹਿ ਜਾ, ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ। ਫਿਰ ਅੱਗੇ ਜੀ ਦੁੱਧ ਕਰਮ, ਸ਼ੁਭ ਕਰਮਾਂ ਦਾ ਦੁੱਧ, ਹੁਣ ਸੁਰਤ ਸਮਾਇਣ, ਸੁਰਤ ਦੀ ਜਾਗ ਲਾ, ਹੋਏ ਨਿਰਾਸ਼ ਜਮਾਵੋ। ਇਸ ਦੀ ਥੋੜੀ ਜੀ ਬੇਨਤੀ ਸੁਣਿਓ ਜੀ, ਹੋਏ ਨਿਰਾਸ਼ ਜਮਾਵੋ ਦਾ ਮਤਲਬ ਇੱਕ ਤਾਂ ਉਪਰਾਮ ਕਹਿੰਦੇ ਆ ਨਾ, ਆਪ ਸਭ ਨੂੰ ਪਤਾ ਹੈ ਕਿ ਕਦੀ ਵੀ ਦੁੱਧ ਨੂੰ ਜਾਗ ਲਾ ਕੇ ਕਿਸੇ ਨੇ ਰੇੜਕਾ ਪਾਇਆ, ਰੇੜਕਾ ਸਮਝ ਗਿਆ ਨਾ, ਰਿੜਕਣਾ, ਮੇਰੇ ਲਫ਼ਜ਼ ਬੜੇ ਪੁਰਾਣੇ ਤੇ ਪੇਂਡੂ ਜੈਨੀ ਜੀ, ਇੱਕ ਅੱਧ ਰੇੜਕਾ ਵੀ ਹੁੰਦਾ ਆਪ ਜੀ ਨੂੰ ਪਤਾ ਹੋਣਾ, ਹਾਂਜੀ ਇੱਕ ਰੇੜਕਾ ਅੱਧ ਰੇੜਕਾ ਹੁੰਦਾ ਕਿ ਜਦੋਂ ਮੱਖਣ ਉੱਤੇ ਨਹੀਂ ਆਉਂਦਾ ਘੁਲ ਜਾਂਦਾ ਨਾ ਸਾਰਾ ਤੱਤ, ਤੇ ਉਹ ਨਿਆਣਿਆਂ ਨੂੰ ਪਿਆਉਂਦੀਆਂ ਹੁੰਦੀਆਂ ਸਨ ਬੀਬੀਆਂ ਅੱਧ ਰੇੜਕਾ। ਹੁਣ ਉਹ ਜਦੋਂ ਹੋਏ ਨਿਰਾਸ਼ ਜਮਾਵੋ, ਵੀ ਉਹ ਨਿਰਾਸ਼ ਜਮਾਵੋ ਦਾ ਮਤਲਬ ਕੀ ਹੈ ਕਿ ਜਦੋਂ ਜਾਗ ਲਾ ਦਿੱਤੀ ਜਾਂਦੀ ਹੈ, ਗੁਰਮੁਖੋ ਜਾਗ ਲਾਉਣ ਤੋਂ ਬਾਅਦ ਧੀਰਜ ਨਾਲ ਉਹਨੂੰ ਟਿਕਣ ਦਈਦਾ ਹੈ, ਕਿਉਂਕਿ ਟਿਕਾ ਤੋਂ ਬਿਨਾਂ ਜੰਮਦਾ ਨਹੀਂ, ਤੇ ਜੰਮੇ ਵਿੱਚ ਬਾਰ ਬਾਰ ਮਧਾਣੀ ਘੁਮਾਉਣ ਤੋਂ ਬਿਨਾਂ ਮੱਖਣ ਨਹੀਂ ਨਿਕਲਦਾ। ਮਹਾਰਾਜ ਨੇ ਕਮਾਲ ਕਰ ਦਿੱਤੀ। ਫਿਰ ਇੰਨੀਆਂ ਇੰਨੇ ਸ਼ਬਦ ਪੜ੍ਹ ਕੇ ਵੀ ਜੇ ਬੰਦੇ ਦਾ ਅੰਦਰ ਕੇ ਜੇ ਬਾਰ ਬਾਰ ਕਿਉਂ ਜਪਣਾ, ਫਿਰ ਉਹਦਾ ਕੋਈ ਉੱਤਰ ਨਹੀਂ। ਹੁਣ ਉਹ ਜੰਮ ਗਿਆ, ਅਗਲੀ ਗੱਲ ਹੋਰ, ਦੁੱਧ ਜਾਗ ਲਾਉਣ ਤੋਂ ਬਿਨਾਂ ਪਾਣੀ ਦੇ ਵਿੱਚ ਪਾਓ, ਤੇ ਪਾਣੀ ਚ ਤਰਦਾ ਨਹੀਂ ਹੁੰਦਾ ਦੁੱਧ, ਕਦੀ ਪਾਣੀ ਉੱਤੇ ਤਰਦਾ ਦੇਖਿਆ? ਪਾਣੀ ਚ ਪਾਉਣ ਦੀ ਦੇਰ, ਦੁੱਧ ਪਾਣੀ ਦੀ ਤਰ੍ਹਾਂ ਉਹਦੇ ਵਰਗਾ ਹੋ ਜਾਂਦਾ। ਗੁਰੂ ਜੀ ਕਹਿ ਰਹੇ ਆ ਕਿ ਜਦੋਂ ਜੰਮ ਗਿਆ ਦੁੱਧ, ਦਹੀਂ ਬਣ ਗਿਆ, ਉਹਨੂੰ ਟਿਕਾ ਚਾਹੀਦਾ, ਕਾਲਾ ਪੰਨਾ ਕਰੀ, ਜਪ ਤੂੰ ਟਿਕ ਜਾ ਉਪਰਾਮਤਾ ਨਾਲ। ਪਰ ਅਗਲੀ ਗੱਲ ਜੀ, ਆਪਾਂ ਤਾਂ ਸਿਰ ਜਾਗ ਹੀ ਲਾਉਂਦੇ ਹਾਂ, ਬੜੇ ਸਵਾਲ ਨੇ ਜੀ ਕਿਵੇਂ ਹੋ ਜਾਏਗਾ ਜੀ ਨਾਮ, ਆਪਾਂ ਤਾਂ ਜਾਗ ਹੀ ਲਾਈ ਤੇ ਜਮਾ ਕੌਣ ਗਿਆ ਇਹਨੂੰ ਆ ਕੇ, ਕੌਣ ਜਮਾ ਗਿਆ, ਕੌਣ ਵਿੱਚ ਦਹੀਂ ਬਣਾ ਗਿਆ, ਕੌਣ ਵਿੱਚ ਲੱਸੀ ਬਣਾ ਗਿਆ, ਕੌਣ ਵਿੱਚ ਛਾਛ ਬਣਾ ਗਿਆ। ਗੁਰਮੁਖੋ ਮੇਰੀ ਫਿਰ ਬੇਨਤੀ ਜੇ, ਹਰ ਚੀਜ਼ ਸਾਡੇ ਵੱਸ ਨਹੀਂ, ਸਾਨੂੰ ਗੁਰੂ ਨੇ ਸਿਰਫ ਕਿਹਾ ਵੀ ਬਾਰ ਬਾਰ ਹਰ ਕੇ ਗੁਣ ਗਾਊ, ਜਮਾਣਾ ਤੂੰ ਹੈ, ਤੱਤ ਤੂੰ ਪੈਦਾ ਕਰਨਾ, ਸਾਡਾ ਕੰਮ ਸਿਰਫ ਮਦਾਨੀ ਕਮਾਣਾ ਹੈ। ਫਿਰ ਅਰਜ਼ੀ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ। ਪਾਣੀ ਉੱਤੇ ਦੁੱਧ ਕਦੀ ਨਹੀਂ ਤਰਦਾ, ਪਰ ਦੁੱਧ ਦਾ ਨਿਕਲਿਆ ਹੋਇਆ ਤੱਤ, ਬੀਬੀਆਂ ਨੂੰ ਪਤਾ ਹੈ ਮੱਖਣ ਦਾ ਟੱਪ ਭਰ ਕੇ ਪਾਣੀ ਦਾ ਰੱਖ ਲਓ, ਉੱਤੇ ਮੱਖਣ ਰੱਖੋ ਤੇ ਮੱਖਣ ਤਰ ਜਾਂਦਾ ਹੁੰਦਾ, ਤੱਤ ਤਰਦਾ ਹੁੰਦਾ। ਗੁਰੂ ਜੀ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਐ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ ਇਹ ਮਨ ਈਟੀ ਹਾਥ ਕਰੋ ਦੁੱਧ ਰਿੜਕਣ ਦੀ ਜੁਗਤ ਆ ਬਾਰ ਬਾਰ ਹਰ ਕੇ ਗੁਣਗਾਉ ਆਪਣੇ ਮਨ ਨੂੰ ਇੱਟੀਆਂ ਬਣਾ ਲੈ ਕਿਉਂਕਿ ਜਦੋਂ ਪੁਰਾਣੇ ਸਮਿਆਂ ਮਧਾਣੀਆਂ ਨਹੀਂ ਸੁਣਾਈਆਂ ਬਿਜਲੀ ਵਾਲੀਆਂ ਤੇ ਲੱਕੜ ਦੀਆਂ ਗੁੱਲੀਆਂ ਹੁੰਦੀਆਂ ਸਨ ਇੱਟੀਆਂ ਕਹਿੰਦੇ ਸਨ ਤੇ ਉਹਨਾਂ ਨੂੰ ਰਿੜਕਣ ਦਾ ਤਰੀਕਾ ਸੀ ਖੱਬੇ ਸੱਜੇ ਹੱਥ ਅੱਗੇ ਪਿੱਛੇ ਜਾਂਦਾ ਸੀ ਤੇ ਮਧਾਣੀ ਵੀ ਉੱਥੇ ਘੁੰਮੀ ਜਾਂਦੀ ਸੀ ਖੱਬੇ ਸੱਜੇ ਘੁੰਮਦੀ ਸੀ ਗੁਰੂ ਜੀ ਕਹਿੰਦੇ ਨੇ ਮਨ ਦੀ ਇੱਟੀ ਘੁੱਟ ਕੇ ਪਕੜ ਲੈ ਤੇ ਜੀਵ ਨੂੰ ਮਧਾਣੀ ਬਣਾ ਕੇ ਰੋਜ਼ ਜਪਿਆ ਕਰ ਉੱਥੇ ਮਧਾਣੀ ਵਾਰ ਵਾਰ ਘੁੰਮੇ ਤੇ ਉਹਦੇ ਚੋਂ ਮੱਖਣ ਨਿਕਲਦਾ ਹੈ ਤੇਰੇ ਮੂੰਹ ਵਿੱਚ ਰੋਜ਼ ਮਧਾਣੀ ਘੁੰਮੇਗੀ ਤੇ ਅੰਦਰੋਂ ਅੰਮ੍ਰਿਤ ਨਿਕਲੇਗਾ ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਓ ਇੱਕ ਤਾਂ ਰੋਜ਼ ਹੀ ਪੜ੍ਹਨੇ ਆ ਬਾਰ ਬਾਰ ਹਰ ਕੇ ਗੁਣ ਗਾਵੋ ਗੁਰਗਮ ਭੇਦ ਸੋ ਹਰ ਕਾ ਪਾਵੋ ਆਪ ਰੋਜ਼ ਆ ਪੌੜੀ ਪੜ੍ਹਦੇ ਹੋ ਇੱਕ ਦੋ ਜੀਵ ਹੋ ਲੱਖ ਹੋਏ ਕੀ ਇਹ ਜੀ ਬਾਰ ਬਾਰ ਹੀ ਹੈ ਨਾ ਇੱਕ ਜੀਵ ਤੋਂ ਲੱਖ ਹੋ ਜਾਏ ਲੱਖ ਤੋਂ 20 ਲੱਖ ਹੋ ਜਾਏ ਤੇ ਇੱਕ ਇੱਕ ਜੀਵ ਲੱਖ ਲੱਖ ਵਾਰੀ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਹੇ ਮਹਾਰਾਜ ਕਹਿੰਦੇ ਇਹ ਰਸਤਾ ਹੈ ਰੱਬ ਦੇ ਘਰ ਜਾਣ ਦਾ ਇੱਕ ਦੋ ਜੀਵ ਉਹ ਲੱਖ ਹੋਏ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪੌੜੀਆਂ ਇਹ ਪੌੜੀਆਂ ਨੇ ਪਰਮੇਸ਼ਵਰ ਦੇ ਘਰ ਜਾਣ ਦੀਆਂ ਇਹ ਤਰਾਹ ਪਤ ਪੌੜੀਆਂ ਚੜੀਆ ਹੋਏ 21 ਪਰ ਜੇ ਜਪੇ ਨਾ ਮੇਰੇ ਵਰਗਾ ਕਿਸੇ ਜਪਣ ਵਾਲੇ ਵਰਗੇ ਕੱਪੜੇ ਪਾ ਲਏਗਾ ਉਹਦੇ ਵਰਗੀ ਬੋਲੀ ਲੈ ਲਏਗਾ ਮਹਾਰਾਜ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਆਕਾਸ਼ ਵਿੱਚ ਪੰਛੀ ਉੱਡ ਰਹੇ ਹੈ ਤੇ ਨਿੱਕਾ ਜਿਹਾ ਕੀੜਾ ਜਿਹੜਾ ਧਰਤੀ ਤੇ ਚਾਰ ਕੁ ਲੱਤਾਂ ਪਤਲੀਆਂ ਉਹਦੀ ਰੀਸ ਕਰ ਰਿਹਾ ਕਿਉਂਕਿ ਉਹਨੂੰ ਪਤਾ ਇਸ ਤਰ੍ਹਾਂ ਉੱਡ ਰਿਹਾ ਬਾਹਰਮੁਖੀ ਰੀਸ ਹੋ ਸਕਦੀ ਅੰਦਰ ਦੀ ਨਹੀਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਤ ਰੀਸ ਮਹਾਰਾਜ ਜੀ ਫਿਰ ਇਹ ਨਾਮ ਉੱਦਮ ਹੈ ਨਹੀਂ ਕਹਿੰਦੇ ਨਹੀਂ ਨਾਨਕ ਨਦਰੀ ਪਾਈ ਹੈ ਇਹ ਇੱਕ ਦੋ ਜੀਵੋ ਲੱਖ ਜਿਹੜਾ ਵਾਰ ਵਾਰ ਇਹ ਵੀ ਨਦਰ ਵਿੱਚੋਂ ਮਿਲਦਾ ਨਾਨਕ ਨਦਰੀ ਪਾਈ ਹੈ ਕੂੜਾ ਕੂੜੀ ਠੀਸ ਯਾਦ ਰੱਖੋ ਇਸੇ ਪੌੜੀ ਨੂੰ ਅੱਗੇ ਵਧਾਇਆ ਨਦਰੀ ਪਾਈ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਇਹ ਉਹਦੀ ਕਿਰਪਾ ਨਾਲ ਚੱਲਦਾ ਹੈ ਜੋਰ ਨਾ ਜੁਗਤੀ ਛੁੱਟੈ ਸੰਸਾਰ ਉਸ ਦੀ ਆਪਣਾ ਜੋਰ ਚੱਲਦਾ ਜੀ ਬਿਲਕੁਲ ਨਹੀਂ ਚੱਲਦਾ ਗੁਰਮੁਖੋ ਮੈਂ ਫਿਰ ਬੇਨਤੀ ਕਰਾਂਗਾ ਵਾਰ ਵਾਰ ਸਾਡੇ ਗੁਰਸਿੱਖਾਂ ਨੇ ਗੁਰੂ ਜੀ ਤੋਂ ਵਾਰ ਵਾਰ ਮੰਗਿਆ ਇੱਕ ਮੈਂ ਕਈ ਵਾਰੀ ਉੱਥੇ ਸਨੋਜੇ ਵੀ ਕਹਿ ਕੇ ਆਇਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦਾ ਜਿਹੜਾ ਜ਼ਿੰਦਗੀ ਨਾਮਾ ਹੈ ਭਾਵੇਂ ਪੰਜਾਬੀ ਚ ਮਿਲ ਜਾਏ ਉਹਨਾਂ ਦੀਆਂ ਗਜ਼ਲਾਂ ਨੇ ਜ਼ਰੂਰ ਪਲੀਜ਼ ਪੜਿਓ ਜੇ ਗੁਰੂ ਨੂੰ ਜਾਂ ਰੂਹਾਨੀਅਤ ਦੇ ਸਿਖਰ ਦੀਆਂ ਜੇ ਬਾਤਾਂ ਪੜ੍ਹਨੀਆਂ ਨਾ ਭਾਈ ਨੰਦ ਲਾਲ ਸਾਹਿਬ ਦਾ ਜ਼ਿੰਦਗੀ ਨਾਮਾ ਉਸ ਵਿੱਚ ਉਹ ਇੱਕ ਗੁਰੂ ਗੋਬਿੰਦ ਸਿੰਘ ਜੀ ਤੋਂ ਇੱਕ ਦਾਤ ਮੰਗਦੇ ਆ ਤੇ ਮੈਂ ਆਪ ਜੀ ਨੂੰ ਇੱਕ ਦਿਨ ਬੇਨਤੀ ਕੀਤੀ ਸਤਿਗੁਰਾਂ ਤੋਂ 33 ਸਾਲ ਵੱਡੇ ਨੇ ਭਾਈ ਸਾਹਿਬ ਜੀ ਭਾਈ ਨੰਦ ਲਾਲ ਜੀ ਹਜ਼ੂਰ ਤੋਂ ਬਾਅਦ ਇਹ ਹਜ਼ੂਰ ਸਾਹਿਬ ਤੱਕ ਗਏ ਆ ਭਾਈ ਸਾਹਿਬ ਨਾਲ ਕੁਛ ਵਿਦਵਾਨ ਮੰਨਦੇ ਨੇ ਵੀ ਸਤਿਗੁਰਾਂ ਦੇ ਇਹ ਸੱਚਖੰਡ ਪਿਆਨੇ ਤੋਂ ਬਾਅਦ ਮੁਲਤਾਨ ਆ ਕੇ ਇਹਨਾਂ ਨੇ ਸਕੂਲ ਬਣਾ ਲਿਆ ਸੀ ਵਿਦਵਾਨ ਸਨ ਵਿਦਿਆ ਦਿੰਦੇ ਸਨ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਝ ਦਾਤਾਂ ਮੰਗਦੇ ਨੇ ਤੇ ਇਹ ਵੀ ਆਪ ਨੂੰ ਪਤਾ ਹੈ ਵੀ ਗੁਰੂ ਘਰ ਦੇ ਸਭ ਤੋਂ ਸ੍ਰੇਸ਼ਟ ਲਾਂਗਰੀ ਵੀ ਉਹ ਨੇ ਲੰਗਰ ਵੀ ਦੀ ਸੇਵਾ ਵੀ ਸਭ ਤੋਂ ਉੱਤਮ ਉਹਨਾਂ ਦੀ ਤੇ ਕਲਮ ਦੀ ਸੇਵਾ ਵੀ ਸਭ ਤੋਂ ਉੱਤਮ ਉਹਨਾਂ ਦੀ ਕਿਉਂਕਿ ਮੈਂ ਤਾਂ ਬਾਕੀ ਸਾਰੇ ਕਵੀ ਨੇ ਸਤਿਗੁਰਾਂ ਨੇ ਮਿਹਰ ਕੀਤੀ 52 ਦੇ 52 ਕਵੀਆਂ ਦੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲਿਆ ਭਾਵੇਂ ਥੋੜੀਆਂ ਥੋੜੀਆਂ ਮਿਲਦੀਆਂ ਨੇ ਪਰ ਜਿਹੜੀ ਭਾਈ ਸਾਹਿਬ ਦੀ ਰੂਹਾਨੀਅਤ ਉਸਦੇ ਤੁਲ ਕੁਛ ਵੀ ਨਹੀਂ ਦੋ ਨੰਦ ਲਾਲ ਹੋਏ ਆ ਗੁਰੂ ਕਾਲ ਚ ਇੱਕ ਹੋਇਆ ਪਿੰਡੀ ਲਾਲ ਚਲ ਜਿਹੜੇ ਇਤਿਹਾਸ ਨਾਲ ਸੰਬੰਧਿਤ ਪਿੰਡੀ ਲਾਲ ਦਾ ਭਰਾ ਸੀ ਨੰਦ ਲਾਲ ਆਹ ਜਿਹੜੀ ਹੈ ਨਾ ਇੱਕ ਦਿਨ ਕਲਗੀਆਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ ਉਹ ਅਸਲ ਚ ਦੂਜੇ ਨੰਦ ਲਾਲ ਦੀ ਹੈ ਅੱਗੇ ਸੁਧਰ ਚੱਲੋ ਨੰਦ ਲਾਲਾ ਪਾਛ ਹੈ ਜੋ ਬੀਤੀ ਸੋ ਬੀਤੀ ਉਹ ਇਸ ਭਾਈ ਸਾਹਿਬ ਦੀ ਨਹੀਂ ਹੈਗੀ ਗੋਇਆ ਜੀ ਦੀ ਨਹੀਂ ਹੈਗੀ ਹੈ ਹੁਣ ਭਾਈ ਨੰਦ ਲਾਲ ਸਾਹਿਬ ਦੀ ਸੇਵਾ ਇੰਨੇ ਕਮਾਲ ਦੀ ਹੈ ਕਿ ਗੁਰੂ ਗੋਬਿੰਦ ਸਿੰਘ ਰਾਤ ਜਾਂਦੇ ਨੇ ਚਿੱਪੀ ਲੈ ਕੇ ਸਭ ਸੁਣਿਆ ਤੁਹਾਨੂੰ ਪ੍ਰਸ਼ਾਦਾ ਛਕਾਉਂਦੇ ਆ ਸਵੇਰੇ ਭਰੀ ਸੰਗਤ ਚ ਕਹਿੰਦੇ ਆ ਨੰਦ ਲਾਲ ਭੋਗ ਹਮਰੂ ਦਾਤਾ, ਮੋਢੇ ਤੇ ਪਰਨਾ ਰੱਖਿਆ ਸੇਵਾ ਵਾਲਾ, ਭਾਂਡਿਆਂ ਚ ਖਲੋਤੇ ਸਨ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਬੁਲਾ ਕੇ ਉਸ ਤਰੀ ਪਰਨਾ ਮੋਢੇ ਤੇ ਭਾਂਡ ਕੱਪੜੇ ਜਿਹੜੇ ਨੇ ਉਹ ਭਿੱਜੇ ਹੋਏ, ਹਜ਼ੂਰ ਕਹਿਣ ਲੱਗੇ ਨੰਦ ਲਾਲ ਸਾਡਾ ਦਾਤਾ ਹੈ, ਇਹਦਾ ਅੰਦਰ ਭਗਤੀ ਭਾਵਨਾ ਚ ਭਿੱਜਾ ਹੈ, ਇਹ ਕਿਸੇ ਭੁੱਖੇ ਨੂੰ ਦੇਖ ਨਹੀਂ ਸਕਦਾ। ਨੰਦ ਲਾਲ ਭੋਗ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ, ਸ਼ੁੱਧਤ ਨਾ ਦੇਖ ਸਕੈ ਚਿੱਤ ਭਾਰੋ, ਇਹਦਾ ਚਿੱਤ ਇੰਨਾ ਕੋਮਲ ਹੈ, ਭਾਰੋ ਦਾ ਅਰਥ ਇੰਨਾ ਚੰਗਾ ਹੈ ਕਿ ਇਹ ਕਿਸੇ ਭੁੱਖੇ ਨੂੰ ਦੇਖ ਨਹੀਂ ਸਕਦਾ। ਦੇਖ ਕਰਨ ਮੈਂ ਜੋ ਮੰਗ ਪਿਆਰੋ, ਪਤਾ ਮੰਗਦੇ ਕੀ ਆ ਭਾਈ ਜੀ? ਉਹ ਤਾਂ ਚਲੋ ਮੈਂ ਸਿਰਫ ਵਿੱਚੋਂ ਨਿਕਲ ਕੇ ਨਾ, ਅਸੀਂ ਦੂਰੋਂ ਵੇਖਣੇ ਨਾ ਆਸਮਾਨ, ਤੁਸੀਂ ਕਿੱਥੇ ਖਲੋਤੇ ਹੋਵੋ ਪਹਾੜੀ ਤੇ ਚੜ ਜਾਓ, ਅੰਜ ਲੱਗਦਾ ਅਸਮਾਨ ਝੁਕਿਆ ਨਾ, ਹਾਂਜੀ ਅੰਜ ਲੱਗਦਾ ਜ਼ਮੀਨ ਵੱਲ ਜੁੜਿਆ ਆਸਮਾਨ। ਭਾਈ ਨੰਦ ਲਾਲ ਬਾਹਰ ਨਿਕਲੇ ਤੇ ਲੋਕ ਪੁੱਛਦੇ ਆ ਵੀ ਇਹ ਅਸਮਾਨ ਜ਼ਮੀਨ ਵੱਲ ਝੁਕਿਆ ਝੁਕਿਆ ਕਿਉਂ ਹੈ? ਉਹ ਕਹਿੰਦੇ ਆ ਕਿ ਆਸਮਾਨ ਜਿਹੜਾ ਹੈ ਉਹ ਜ਼ਮੀਨ ਨੂੰ ਸਜਦਾ ਕਰ ਰਿਹਾ, ਮੱਥਾ ਟੇਕ ਰਿਹਾ। ਕਿਉਂ? ਕਿਉਂਕਿ ਜ਼ਮੀਨ ਦੇ ਉੱਤੇ ਕੋਈ ਬੰਦਗੀ ਕਰਨ ਵਾਲੀ ਰੂਹ ਬੈਠੀ ਹੈ। ਆਸਮਾਂ ਸਿਜਦਾ ਕੁਨਦ ਪੇਸ਼ੇ ਜ਼ਮੀਨ ਕੇ ਬਰ ਉਹ ਯਕ ਦੋ ਨਫਸ ਅਜ ਪੈ ਜ਼ਿਕਰੇ ਖੁਦਾ ਬੇਨਿਸ਼ੀਨਦ। ਇਹਦਾ ਅਰਥ ਹੈ ਕਿ ਅਸਮਾਨ ਧਰਤੀ ਨੂੰ ਸਿਜਦਾ ਪੇਸ਼ ਕਰ ਰਿਹਾ ਹੈ, ਪੇਸ਼ੇ ਜ਼ਮੀਨ ਕਿ ਬਰ ਉਹ ਦਰਥ ਉਹਦੇ ਉੱਤੇ ਯਕ ਦੋ ਨਫਸ ਅਜ ਪੇ ਜ਼ਿਕਰੇ ਖੁਦਾ ਬੇਨਿਸ਼ੀਨਦ। ਪਤਾ ਨਹੀਂ ਇੱਕ ਅੱਧੀ ਰੂਹ ਕਿਤੇ ਭਿੱਜੀ ਕੋਈ ਬੈਠੀ ਹੈ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਬੈਠਾ ਉਹਨੂੰ ਅਸਮਾਨ ਝੋਕੇ ਮੱਥੇ ਟੇਕ ਰਿਹਾ, ਉਹਨਾਂ ਦੀ ਉਡਾਰੀ ਹੈ। ਫਿਰ ਅਰਜ ਕਰਾਂਗਾ ਬਾਰ ਬਾਰ ਹਰ ਕੇ ਗੁਣ ਗਾਓ। ਮੈਂ ਵੈਸੇ ਯਤਨ ਕਰਨਾ ਵੀ ਪੂਰਾ ਹੋ ਜਾਏ ਕਥਾ। ਏ ਭਾਈ ਸਾਹਿਬ ਨੂੰ ਪੁੱਛਿਆ ਕੁਝ ਮੰਗੋ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਉਹ ਤਾਂ ਸੱਚੇ ਪਾਤਸ਼ਾਹ ਕਹਿੰਦੇ ਸਨ ਜੀ। ਮਹਾਰਾਜ ਜੀ ਜਦੋਂ ਤੁਸੀਂ ਸਿੰਘਾਸਨ ਤੇ ਬੈਠਦੇ ਹੋ ਨਾ, ਮੈਂ ਅੱਖਾਂ ਖੋਲਣਾ ਤੁਹਾਡੀ ਹੈ, ਕਲਗੀ ਕਿੱਡੀ ਸੋਹਣੀ ਲੱਗਦੀ ਹੈ। ਉਹ ਇੱਥੋਂ ਤੱਕ ਮੈਂ ਇੱਕ ਦਿਨ ਕਿਹਾ ਕਿ ਜਿਹੜਾ ਸਾਰੇ ਸ਼ੇਰ ਪੜ੍ਹਨੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰੇ, ਮੈਂ ਪਰੀ ਦਰ ਚੋਂ ਜਿਹੜੀਆਂ ਪਰੀਆਂ ਹੁੰਦੀਆਂ ਨੇ, ਪੂਰੀ ਨਹੀਂ ਹੈਗਾ ਇਹ, ਕਹਿੰਦੇ ਪਰੀਆਂ ਦੇ ਚਿਹਰੇ ਬੜੇ ਸੋਹਣੇ ਆ। ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪਰੀਆਂ ਦੇ ਚਿਹਰੇ ਵੀ ਤੋਚਾ, ਮੇਰਾ ਮਹਿਬੂਬ ਇੰਨਾ ਸੋਹਣਾ ਹੈ। ਕਹਿੰਦੇ ਕੁਛ ਮੰਗੋ, ਕਹਿੰਦੇ ਮਹਾਰਾਜ ਤੁਸੀਂ ਬੈਠਦੇ ਹੋ ਨਾ ਤੇ ਅੱਖਾਂ ਨਾਲ ਦੀਦਾਰ ਕਰਨਾ, ਜਦੋਂ ਬੰਦ ਕਰਨਾ ਫਿਰ ਨਹੀਂ ਦਿਸਦਾ, ਇੱਕ ਕਿਰਪਾ ਕਰੋ ਮੇਰੀਆਂ ਅੱਖਾਂ ਚ ਵਸ ਜਾਓ, ਬਾਰ ਬਾਰ ਹਰ ਕੇ ਗੁਣਗਾਉਣ ਉਹਦੇ ਤੇ ਆਉਣਾ, ਅੱਖਾਂ ਚ ਵਸ ਜਾਓ। ਅਗਲੀ ਗੱਲ, ਮੇਰਾ ਅੰਦਰ ਭੁੱਜਾ ਪਿਆ ਕਈ ਜਨਮਾਂ ਦਾ, ਇਹ ਸੜੇ ਹੋਏ ਅੰਦਰ ਨੂੰ ਸਕੂਨ ਦੇ ਦੇ। ਤੀਜੀ ਗੱਲ, ਮੇਰੀ ਜ਼ਬਾਨ ਹੁਣ ਇੱਕ ਥੱਕ ਜਾਂਦੀ ਹੈ, ਮੇਰਾ ਚਾਹ ਨਹੀਂ ਥੱਕਿਆ ਜ਼ਬਾਨ ਥੱਕ ਗਈ, ਜਿੰਨੇ ਰੋਮ ਨੇ ਇੱਕ ਇੱਕ ਵਾਲ ਦੇ ਮੂੰਹ ਦੇ ਉੱਤੇ ਜੀਭ ਲਾ ਦੇ ਤੇ ਮੈਂ ਸਾਰੀ ਜ਼ਿੰਦਗੀ ਜੀਭ ਨਾਲ ਤੇਰੇ ਗੁਣ ਹੀ ਗਾਉਂਦਾ ਰਹਾਂ। ਆਪਾਂ ਕੀ ਜਾਣੇ ਅੱਧਾ ਘੰਟਾ ਸਿਮਰਨ ਕਰ ਰਹੇ ਹਾਂ, ਕਿੱਥੇ ਲਿਖਿਆ ਜੀ? ਭਾਈ ਸਾਹਿਬ ਕਹਿੰਦੇ ਆ ਦੀਦਾ ਅਮਰਾ ਲਜ਼ ਤੇ ਦੀਦਾਰ ਬਖਸ਼, ਸੀਨਾ ਅਮਰਾ ਮਕਸਦ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮਯੂਮ। ਇਹ ਸ਼ਬਦ ਮੂਵੇ ਹੁੰਦਾ ਪਰਸ਼ੀਨ ਦਾ, ਇਹਦਾ ਅਰਥ ਵਾਲ, ਜਿੰਨੇ ਮੇਰੇ ਵਾਲ ਨੇ ਸਾਰਿਆਂ ਨੂੰ ਜੀਭ ਲਾ ਦੇਖ, ਬਾਰ ਬਾਰ ਹਰ ਕੇ ਗੁਣਗਾਉਂ। ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਇਹ ਬਖਸ਼ਿਸ਼ ਕਰਦੇ ਮੇਰੇ ਤੇ। ਇਹਦਾ ਮਤਲਬ ਉਹ ਇਹ ਦਾਤ ਮੰਗ ਰਹੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ। ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਤਾ ਬਗੋਯੋ ਵਸਬ ਹਕਰਾ ਦੰਬ ਦਾ, ਮੇਰਾ ਕੋਈ ਸਾਹ ਬੋਲਣ ਤੋਂ ਬਿਨਾਂ ਖਾਲੀ ਨਾ ਜਾਏ। ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮੁਖੋ, ਇਹ ਯਾਦ ਰੱਖਿਓ, ਸਭ ਤੋਂ ਪਹਿਲੀ ਗੱਲ ਹੈ ਬਾਰ ਬਾਰ ਹਰ ਕੇ ਗੁਣ ਗਾਵੋ, ਵਾਰ ਵਾਰ ਖਰੀਦੇ ਮੈਂ ਗੁਣ ਗਾਉਣਾ, ਪਰ ਇਹਦੀ ਸਮਝ ਗੁਰਗਮ ਭੇਦ ਸੋ ਹਰ ਕਾ ਪਾਵੋ, ਇਹ ਪਹੁੰਚ ਗੁਰੂ ਤੱਕ ਹੋਵੇ ਤਾਂ ਸਮਝ ਪੈਂਦੀ ਰਹਾਓ। ਹੁਣ ਪਹਿਲਾ ਵਾਰ ਸ਼ੁਰੂ ਹੋਇਆ ਜੀ, ਆਦਿਤ ਕਰੇ ਆਦਿਤ ਕਰੈ ਭਗਤ ਆਰੰਭ, ਇਹਨੂੰ ਅਸੀਂ ਆਦਿਤ ਕਹਿੰਦੇ ਹਾਂ ਜੀ ਸੂਰਜ ਨੂੰ। ਵੈਸੇ ਆਪ ਹਿੰਦੀ ਚ ਇੱਕ ਸ਼ਬਦ ਵਰਤਦੇ ਹੋ, ਅੱਜ ਰਵੀਵਾਰ ਹੈ,
ਹਾਂ ਜੀ, ਇਹ ਵਾਰ ਜਿਹੜਾ ਸੂਰਜ ਦੇ ਨਾਂ ਤੇ, ਕੱਲ ਮੈਂ ਆਪ ਨੂੰ ਕਿਹਾ ਸੀ ਜੀ, ਇਹ ਜਿਹੜੇ ਵਾਰ ਨੇ ਇਹ ਸੱਤੇ ਗ੍ਰਹਿਆਂ ਦੇ ਨਾਂ ਤੇ ਨੇ, ਏਕ ਓਂਕਾਰ ਦੇ ਨਾਂ ਤੇ ਕੋਈ ਨਹੀਂ। ਗੁਰੂ ਜੀ ਨੇ ਸੱਚ ਇਹ ਸੱਤ ਵਾਰਾਂ ਨੂੰ ਵੀ ਏਕ ਓਂਕਾਰ ਦੀ ਸਿਫਤ ਵਿੱਚ ਲਾ ਦਿੱਤਾ। ਆਦਿਤ ਐਤਵਾਰ, ਇਸ ਪੂਰਬ ਵਿੱਚ ਐਤਵਾਰ ਹਫ਼ਤੇ ਦਾ ਪਹਿਲਾ ਦਿਨ ਹੈ, ਪੱਛਮ ਵਿੱਚ ਆਪਾਂ ਸੋਮਵਾਰ ਕਹਿੰਦੇ ਨਾ, ਪਹਿਲਾ ਦਿਨ ਹੈ। ਸੰਡੇ ਵੀ ਸੰਨ ਦਾ ਹੀ, ਉਹ ਵੀ ਐਤਵਾਰ ਨੂੰ ਜਿਹੜਾ ਮੰਨਦੇ ਨੇ, ਸੂਰਜ ਦਾ ਹੀ ਹੈ ਨਾ। ਇੱਥੇ ਗੁਰੂ ਜੀ ਕਹਿੰਦੇ ਨੇ ਆਦਿਤ ਕਰੈ, ਐਤਵਾਰ ਸ਼ੁਰੂ ਕਰਦਾ ਕੀ ਜੀ, ਭਗਤ ਆਰੰਭ, ਐੜਾ ਕੰਨਾ ਲੱਗਾ ਹੋਣਾ। ਐਤਵਾਰ ਨੂੰ ਛੁੱਟੀ ਨਹੀਂ ਕਰਨੀ ਆਮ ਤੌਰ ਤੇ ਸੱਚੀ, ਜਿਹੜੇ ਰੋਜ਼ ਨਿਤਨੇਮ ਕਰਦੇ ਨੇ ਕੰਮ ਤੇ ਜਾਣ ਲੱਗੇ, ਐਤਵਾਰ ਉਹ ਵੀ ਕਹਿੰਦੇ ਕੋਈ ਨਹੀਂ, ਅੱਜ ਸਵੇਰੇ ਛੁੱਟੀ ਹੈ, 10 ਵਜੇ ਕਰਾਂਗੇ। ਮਹਾਰਾਜ ਕਹਿੰਦੇ ਨੇ ਆਦਿਤ ਕਰੈ, ਐਤਵਾਰ ਸ਼ੁਰੂ ਕਰਦੇ ਭਗਤ ਆਰੰਭ, ਤੂੰ ਆਰੰਭ ਤਾਂ ਕਰ, ਸ਼ੁਰੂ ਤਾਂ ਕਰ। ਅਗਲਾ ਬਚਨ ਕਾਇਆ ਮੰਦਰ ਮਨਸਾ ਥੰਭ। ਹੁਣ ਇਹਦੇ ਅਰਥ, ਇਹ ਤਕਰੀਬਨ ਮੈਂ ਕੱਲ ਵੀ ਕਿਹਾ ਸੀ ਜੀ, ਅਸੀਂ ਤੇ ਜਿੰਨੀ ਕੁ ਸਮਝ ਪਈ ਉਨੇ ਅਰਥ ਕਰਾਂਗੇ, ਪਰ ਸਾਡੀ ਸਮਝ ਦਾ ਅਰਥ ਆਖਰੀ ਨਿਰਣਾ ਨਹੀਂ। ਭਗਤੀ ਸ਼ੁਰੂ ਕਰ, ਸ਼ੁਰੂਆਤ ਕਰੇਗਾ ਤੇ ਪਹੁੰਚੇਗਾ ਨਾ। ਗੁਰਮੁਖੋ ਬੀਜ ਬੀਜਾਂਗੇ ਤੇ ਛਾਂ ਪੱਤੇ ਫੁੱਲ ਫਲ ਲੱਗਣਗੇ, ਜੇ ਸ਼ੁਰੂਆਤ ਹੀ ਨਹੀਂ ਕੀਤੀ ਤੇ ਫੁੱਲ ਫਲ ਕਿੱਥੋਂ ਨੇ। ਮੰਨ ਲਓ ਜਿਹੜੇ ਬੰਦੇ ਮਾਊਂਟ ਐਵਰੈਸਟ ਤੇ ਚੜੇ ਹੋਣਗੇ, ਆਖਿਰ ਪਹਿਲਾ ਸਟੈਪ ਤੇ ਉਹਨਾਂ ਵੀ ਚੁੱਕਿਆ ਹੋਣਾ ਹੈ ਨਾ। ਸ਼ੁਰੂਆਤ ਕੀਤੀ ਤੇ ਉੱਥੇ ਪਹੁੰਚੇ। ਮਹਾਰਾਜ ਕਹਿੰਦੇ ਤੂੰ ਜ਼ਿਆਦਾ ਨਹੀਂ, ਤੂੰ ਮੈਂ 5 ਮਿੰਟ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਢਾਈ 3 ਕੁ ਮਿੰਟ ਬਣਦੇ ਆ। 5 ਮਿੰਟ ਹੀ ਰੋਜ਼ ਲੱਗਾ ਰਹੋ, ਪਰ ਉਸ ਨੇਮ ਨੂੰ ਟੁੱਟਣ ਨਾ ਦੇ, ਨਿਰੰਤਰਤਾ ਰਹਿਣ ਦੇ। ਹਜ਼ੂਰ ਕਹਿੰਦੇ ਨੇ ਆਦਿਤ ਕਰੈ ਭਗਤ ਆਰੰਭ, ਐਤਵਾਰ ਨੂੰ ਭਗਤੀ ਸ਼ੁਰੂ ਕਰ, ਛੁੱਟੀ ਨਾ ਕਰ। ਕਾਇਆ ਮੰਦਰ, ਆਹ ਜਿਹੜੀ ਤੇਰੀ ਕਾਇਆ ਮੰਦਰ ਹੈ, ਤੇਰਾ ਟਿਕਾਣਾ ਹੈ। ਮਨਸਾ ਥੰਬ, ਮਨਸਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਮਨ ਵਿੱਚ ਉੱਠੇ ਹੋਏ ਸੰਕਲਪ। ਇਹਨੂੰ ਪੰਜਾਬੀ ਚ ਹੋਰ ਅਰਥ ਕਰ ਲਈਏ ਜੀ, ਮਨ ਵਿੱਚ ਉੱਠੀਆਂ ਹੋਈਆਂ ਇੱਛਾਵਾਂ। ਇੱਥੇ ਕੁਝ ਵਿਦਵਾਨ ਕਹਿੰਦੇ ਕਾਇਆ ਮੰਦਰ, ਤੇਰਾ ਸਰੀਰ ਇੱਕ ਮੰਦਰ ਬਣ ਜਾਏਗਾ, ਤੇ ਜੇ ਤੇਰੀ ਇਹ ਇੱਛਾ ਰਹੀ ਮੈਂ ਰੱਬ ਨੂੰ ਪਾਣਾ। ਫਿਰ ਸੁਣਿਓ, ਮਨਸਾ ਥੰਬ, ਇਹ ਇਸ ਤਰ੍ਹਾਂ ਬਣ ਜਾਏਗੀ ਭਗਤੀ ਦਾ ਚਾਹ ਕਿ ਜਿਵੇਂ ਘਰ ਨੂੰ ਥੰਬ ਨੇ ਰੋਕਿਆ ਹੁੰਦਾ ਹੈ। ਪਰ ਇਹ ਵੀ ਅਰਥ ਕਰਦੇ ਆ ਗੁਰਮੁਖ, ਮੈਂ ਤਾਂ ਕਹਿ ਦਿੱਤਾ ਵੀ ਜੇ ਜਪਣ ਲੱਗਾ ਤੇ ਇਸ ਕਾਇਆ ਮੰਦਰ ਵਿੱਚ ਜਿਹੜੀਆਂ ਆ ਤੇਰੇ ਅੰਦਰ ਫੁਰਨੇ ਉੱਠਦੇ ਨੇ, ਇੱਛਾਵਾਂ ਉੱਠਦੀਆਂ, ਥੰਬ ਇਹਨਾਂ ਨੂੰ ਰੋਕ ਲੈ, ਇਹਨਾਂ ਨੂੰ ਰੋਕ ਲੈ। ਪਰ ਜਿਹੜਾ ਪਾਠ ਲਿਖਿਆ ਨਾ, ਇਹ ਥੰਬ ਨਹੀਂ ਲਿਖਿਆ, ਥੰਬ ਲਿਖਿਆ ਹੈ। ਇਹਦਾ ਮਤਲਬ ਕਿ ਜਦੋਂ ਭਗਤੀ ਸ਼ੁਰੂ ਕੀਤੀ, ਅੰਦਰ ਦੇ ਖਿਆਲ ਹੀ ਬਣ ਗਏ ਵੀ ਵਾਹਿਗੁਰੂ ਜੀ ਮਿਹਰ ਕਰਿਓ, ਮਿਹਰ ਕਰਿਓ, ਤੇਰੀ ਇੱਛਾ ਹੀ ਇੱਕ ਦਿਨ ਥੰਮੀ ਬਣ ਜਾਏਗੀ, ਤੇਰੇ ਮਨ ਨੂੰ ਟਿਕਾਣ ਲੱਗ ਪਵੇਗੀ, ਕਿਉਂਕਿ ਇਹ ਇੱਛਾ ਮਲੀਨ ਨਹੀਂ। ਗੁਰੂ ਜੀ ਕਹਿ ਰਿਹਾ ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ, ਤੂੰ ਆਪਣੇ ਜੇ ਫੁਰਨੇ ਬਣਾਈ ਜਾਏਗਾ। ਮੈਂ ਕਹਿੰਦਾ ਗੁਰਮੁਖੋ ਕੁਛ ਵੀ ਨਾ ਕਰੋ, ਇਹ ਫੁਰਨੇ ਬਣਾਈ ਜੋ ਵਾਹਿਗੁਰੂ ਜੀ ਬੰਦਗੀ ਬਖਸ਼। ਸੱਚੀ ਇਹ ਫੁਰਨੇ ਬੀਜ ਹੁੰਦੇ ਨੇ, ਇੱਕ ਦਿਨ ਭਾਗ ਲੱਗ ਜਾਂਦਾ ਹੈ। ਅਗਲੀ ਗੱਲ ਜੇ ਨਿਰੰਤਰਤਾ ਰੱਖੇਗਾ, ਭਾਈ ਸਾਹਿਬ ਕਹਿੰਦੇ ਹੁੰਦੇ ਸਨ ਲੱਗਾ ਰਹੇ ਤੇ ਲੱਗਾ ਰਹੋ ਹਰਦਮ, ਭਾਈ ਵੀਰ ਸਿੰਘ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਹਤੇ ਦਾ ਕੌਡੀ ਮੋਲ। ਨਿਰੰਤਰਤਾ ਰੱਖ, ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਅੱਗੇ ਅਹਿਨਸ, ਅਹਿਨਸ ਦਾ ਲਫ਼ਜ਼ੀ ਅਰਥ ਹੈ ਦਿਨ ਤੇ ਰਾਤ, ਅਖੰਡ, ਅਖੰਡ ਦਾ ਅਰਥ ਜਿਹਨੇ ਟੁਕੜਾ ਟੁੱਟਣਾ ਕੋਈ ਨਹੀਂ। ਅੱਗੇ ਹੈ ਇੱਥੇ ਸੁਰਹੀ ਪਾਠ ਲਿਖਿਆ, ਪਰ ਇਹ ਦੋ ਪਾਠ ਨੇ, ਪਾਠ ਹੈ ਸੁਰਹੀ, ਮੇਰੇ ਖਿਆਲ ਸੁਰਹੀ ਲਿਖਿਆ ਉੱਤੇ। ਅਹਿਨਸ ਦਰ ਤੇ ਦਿਨ ਰਾਤ, ਅਖੰਡ ਦਰ ਤੇ ਜਿਹਦੇ ਵਿੱਚ ਰੁਕਾਵਟ ਨਹੀਂ ਆਉਂਦੀ, ਨਿਰੰਤਰਤਾ। ਸੁਰਖੀ ਦਾ ਲਫ਼ਜ਼ੀ ਅਰਥ ਹੈ ਬਿਰਤੀ, ਜਿਹੜੀ ਤੇਰੀ ਬਿਰਤੀ ਅੱਗੇ ਬਾਹਰ ਮੁਖੀ ਸੀ ਤੂੰ ਭਗਤੀ ਕਰ, ਇਹ ਦਿਨ ਰਾਤ ਅਖੰਡ ਬਿਰਤੀ ਪਰਮਾਤਮਾ ਦੇ ਸਿਮਰਨ ਚ ਲੱਗੀ ਰਹੇਗੀ। ਐਨਸ ਅਖੰਡ ਸੁਰਹੀ, ਇਹ ਇੱਥੇ ਸ਼ਬਦ ਵਰਤੇ ਨੇ ਕਿ ਇਹ ਜਿਹੜੀ ਬਿਰਤੀ ਹੈ ਇੱਕ ਬਰਾਬਰ ਚੱਲੇਗੀ ਤੇਰੀ। ਐਨਸ ਅਖੰਡ ਸੁਰਹੀ ਜਾਏ ਤੋ ਅਨਹਦ ਬੇਣ ਸਹਿਜ ਮੈਂ ਬਾਏ, ਤੂੰ ਸ਼ੁਰੂਆਤ ਬੋਲਣ ਤੋਂ ਕਰ ਤੇਰੇ ਜਿਹੜੇ ਫੁਰਨੇ ਭਗਤੀ ਦੇ ਨੇ ਟਿਕਾ ਬਖਸ਼ਣ ਲੱਗ ਪੈਣਗੇ। ਇੱਕ ਦਿਨ ਗੁਰੂ ਕਿਰਪਾ ਕਰੇਗਾ, ਨਿਰੰਤਰਤਾ ਬਣ ਜਾਏਗੀ, ਤੇ ਜਿੱਦਣ ਨਿਰੰਤਰਤਾ ਬਣ ਗਈ ਤੂੰ ਬਾਹਰ ਦੀਆਂ ਬੀਨਾਂ ਸੁਣਨਾ ਪਿਆ, ਤੇਰੀ ਸਹਿਜ ਅਵਸਥਾ ਵਿੱਚ ਨਾਮ ਦੀ ਅਨਹਦ ਬੀਨ ਚੱਲ ਪਏਗੀ। ਮੈਂ ਸਿਰਫ ਅਜੇ ਅੱਖਰੀ ਅਰਥ ਕੀਤੇ, ਅੱਜ ਫਿਰ ਬੇਨਤੀ ਹੈ ਕਿ ਮਹਾਰਾਜ ਕਹਿੰਦੇ ਤੋ ਅਨਹਦ, ਜੇ ਆ ਕਰੇਗਾ ਨਾ ਤੂੰ ਫੁਰਨੇ ਬਣਾਈ ਜਾ, ਮੈਂ ਨਾਮ ਜਪਣਾ। ਉਹ ਗੁਰਮੁਖੋ ਘੱਟੋ ਘੱਟ ਮਲੀਨ ਫੁਰਨਿਆਂ ਨਾਲ ਤੇ ਬਹੁਤ ਚੰਗੇ ਨੇ ਨਾ, ਚਿੱਤ ਵਿੱਚ ਯਾਦ ਹੀ ਆ ਜਾਣਾ। ਹਜ਼ੂਰ ਕਹਿੰਦੇ ਨੇ ਕਾਇਆ ਮੰਦਰ ਮਨਸਾ ਥੰਮ ਐਨਸ ਅਖੰਡ ਸੁਰ ਹੀ ਜਾਏ, ਤੇਰੀ ਬਿਰਤੀ ਨਿਰੰਤਰ ਹੋ ਜਾਏਗੀ। ਤੋ ਅਨਹਦ ਬੇਨ, ਜਿਹਦੀ ਹੱਦ ਕੋਈ ਨਹੀਂ, ਸਹਿਜ ਮੈਂ ਬਾਏ ਬਾਏ ਦਾ ਲਫ਼ਜ਼ੀ ਅਰਥ ਆ ਬਾਏ ਬਾਏ ਨਹੀਂ, ਬਾਏ ਦਾ ਅਰਥ ਵੱਜੇਗੀ। ਜਿਹਨੂੰ ਗੁਰੂ ਕਹਿੰਦਾ ਧਨ ਧਨ, ਉਹ ਰਾਮ ਬੇਨ ਵਾਜੈ, ਮਧੁਰ ਮਧੁਰ ਧਨ ਅਨਹਦ ਗਾਜੈ। ਇਹ ਭੇਦ ਕਿਹਨੇ ਦੱਸਿਆ ਜੀ? ਫਿਰ ਨਹੀਂ ਭੁੱਲਣਾ, ਬਾਰ ਬਾਰ ਹਰ ਕੇ ਗੁਣ ਗਾਉਂ। ਮੈਂ ਸਿਰਫ ਇੱਕ ਪ੍ਰਮਾਣ ਦੇ ਕੇ, ਮੈਂ ਵੈਸੇ ਮਨ ਬਣਾਇਆ ਸੀ ਵੀ ਪੌਣੇ ਨੌ ਸਮਾਪਤੀ ਕਰ ਦਿਆਂਗਾ, ਕਿਉਂਕਿ ਵਾਰ ਵਾਰ ਸਟੇਜ ਤੋਂ ਨਹੀਂ ਕਹਿਣਾ ਚਾਹੀਦਾ, ਮੇਰਾ ਸਰੀਰ ਤੰਗ ਕਰਦਾ। ਸੱਚੀ ਗੱਲ ਹੈ ਨਾ, ਜਿਹੜੀ ਮੰਨ ਲੈਣੀ ਚਾਹੀਦੀ ਹੈ। ਪਰ ਭਾਈ ਸਾਹਿਬ ਨੇ ਕਿਹਾ ਇਹ ਗੁਰੂ ਨੇ ਭੇਦ ਕਿਵੇਂ ਦੱਸਤਾ ਜੀ? ਜਿਹੜੇ ਇੰਨਾ ਇੰਨਾ ਕੁਝ ਹੋਇਆ, ਆਪਾਂ ਗੁਰੂ ਜੀ ਕਹਿੰਦੇ ਆ, ਭਗਤ ਕਬੀਰ ਜੀ ਕਹਿੰਦੇ ਆ, ਸੰਤੋ ਮਨ ਪਵਨੇ ਸੁਖ ਬਣਿਆ। ਥੋੜਾ ਜਿਹਾ ਇਸ ਨੂੰ, ਕਿਉਂਕਿ ਇਹ ਵਿਚਾਰ ਆਪਾਂ ਰੋਜ਼ ਨਿਰੰਤਰ ਹੀ ਚੱਲਦੀ ਰਹਿਣੀ, ਜਿਹੜੀ ਅੱਜ ਥੋੜੀ ਅੱਖਰੀ ਅਰਥ, ਸੰਤੋ ਮਨ ਪਵਨੇ ਸੁਖ ਬਣਿਆ, ਇਹਦਾ ਅਰਥ ਸੰਤ ਜਨੋ, ਇਹਦੇ ਅਰਥ ਇਹ ਕੀਤੇ ਗਏ ਪਵਨ ਵਰਗਾ ਮਨ ਜਿਹੜਾ ਟਿਕ ਗਿਆ। ਥੋੜੇ ਜਿਹੇ ਅਰਥ ਮੈਂ ਹੋਰ ਪੜ੍ਹੇ, ਬਹੁਤ ਪੁਰਾਣਾ ਟੀਕਾ, ਮੈਨੂੰ ਚੰਗੇ ਲੱਗੇ ਜੀ, ਚੰਗੇ ਤੇ ਵੀ ਨੇ, ਅਰਥ ਕਦੇ ਮਾੜੇ ਹੁੰਦੇ ਆ, ਸਾਨੂੰ ਨਹੀਂ ਸਮਝਣਾ, ਮੈਂ ਆਪਣੀ ਗੱਲ ਕਰ ਰਿਹਾ। ਸੰਤੋ ਮਨ ਪਵਨੇ ਸੁਖ ਬਣਿਆ, ਹੇ ਸੰਤ ਜਨੋ, ਪਵਨ ਦਰ ਤੇ ਸਵਾਸ, ਜਦੋਂ ਸਵਾਸਾਂ ਵਿੱਚ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਚੱਲ ਪਿਆ ਤੇ ਮਨ ਨੂੰ ਸੁਖ ਮਿਲ ਗਿਆ। ਇਹ ਵੀ ਅਰਥ ਨੇ, ਪਣ ਪਵਨ ਵਰਗਾ ਚੰਚਲ ਮਨ ਟਿਕ ਗਿਆ। ਸੰਤੋ ਮਨ ਪਵਨੇ ਸੁਖ ਬਣਿਆ, ਜਿਹੜਾ ਸਵਾਸ ਨੇ ਉਹਦੇ ਵਿੱਚ ਨਾਮ ਚੱਲ ਗਿਆ ਤੇ ਮਨ ਨੂੰ ਸੁਖ ਮਿਲ ਗਿਆ। ਹੁਣ ਕਿਛ ਯੋਗ ਪ੍ਰਾਪਤ ਗਣਿਆ, ਹੁਣ ਲੱਗਦਾ ਵੀ ਸ਼ਾਇਦ ਕੁਛ ਨਾ ਕੁਛ ਮਿਲ ਜਾਏਗਾ ਨਾ, ਲੱਗਦਾ। ਕਹਿੰਦੇ ਨੇ ਜੀ ਇਹ ਕਿਵੇਂ ਤੁਹਾਡੇ ਅੰਦਰ ਚੱਲ ਪਿਆ? ਕਹਿਣ ਲੱਗੇ ਗੁਰ ਦਿਖਲਾਈ ਮੋਰੀ, ਗੁਰਗਮ ਭੇਦ ਸੋ ਹਰ ਕਾ ਪਾਵੇ, ਗੁਰਗਮ ਭੇਦ ਸੋ ਹਰ ਕਾ ਪਾਵਾਂ। ਗੁਰ ਦਿਖਲਾਈ ਮੋਰੀ, ਗੁਰੂ ਨੇ ਉਹ ਕਮਜ਼ੋਰੀਆਂ ਦੱਸ ਦਿੱਤੀਆਂ, ਬਸ ਇੱਥੇ ਕਾਬੂ ਕਰ ਲੈ। ਨਾਲ ਕਿਹਾ ਮੈਂ ਤੇਰੇ ਨਾਲ ਹੋਵਾਂਗਾ, ਕੱਲਾ ਨਹੀਂ। ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪਰਤ ਹੈ, ਚੋਰੀ ਕਿਸੇ ਨੂੰ ਪਤਾ ਲੱਗਦਾ? ਮੈਂ ਬੈਠਾ, ਆਪ ਜੀ ਬੈਠੇ ਹੋ, ਨਾਲ ਬੈਠੇ ਹਾਂ, ਕੋਈ ਪਤਾ ਕਿਹੜਾ ਮਿਰਗ ਮੇਰੇ ਅੰਦਰ ਚੜਦਾ ਪਿਆ, ਕਾਮ ਕ੍ਰੋਧ ਕਿਹੜਾ ਆ ਗਿਆ? ਇਹ ਗੁਰੂ ਜਾਣਦਾ। ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪਰਤ ਹੈ ਚੋਰੀ, ਉਹਨਾਂ ਕਿਹਾ ਕੰਮ ਕਾਰ ਬੋ ਹੀ ਬੰਦ ਕਰ ਲੈ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਦ ਬਾਜੈ ਤੋ ਅਨਦ ਬੇਨ ਸਹਿਜ ਮੈਂ ਬਾਏ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਉਂਝ ਨਾ ਇਹ, ਚਲੋ ਆਪਾਂ ਬੇਨ ਕਹਿ ਦਿੱਤਾ, ਗੁਰੂ ਸਾਹਿਬ ਦੀ ਜਦੋਂ ਹੁਣ ਆਨੰਦ ਸਾਹਿਬ ਭਾਈ ਸਾਹਿਬ ਪੜ੍ਹਨਗੇ, ਪਹਿਲਾਂ ਆਨੰਦ ਵਿੱਚ ਗੁਰੂ ਦਾ ਸ਼ੁਕਰਾਨਾ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਇਹ ਦੂਜੇ ਵਿੱਚ ਹੈ, ਇਹ ਮਨ ਮੇਰਿਆ, ਦੂਜੀ ਪੌੜੀ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਇਹ ਪਹਿਲਾ ਸ਼ਬਦ ਹੈ ਮਨ, ਤੇ ਅੱਗੇ ਮਨ ਹੁੰਦਾ ਦੋ ਵਾਰੀ, ਉੱਥੇ ਮਨ ਨੀ ਮਨ ਹੈ, ਟਿੱਪੀ ਲੱਗੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਹੁਣ ਤੀਜਾ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਹੁਣ ਇਹਦੇ ਵਿੱਚ ਘਰ ਤਾਂ ਤੇਰਾ ਸਭ ਕੀਚੇ ਦਾ ਅਰਥ ਪਦਾਰਥ ਥੋੜਾ ਕਿਹਾ ਜੀ, ਹੈ ਪਦਾਰਥ ਵੀ ਉਹਦੇ ਘਰ ਚ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਅੱਗੇ ਕੀ ਹੋਇਆ? ਵਾਜੇ ਸ਼ਬਦ ਕਨੇਰੇ। ਮਹਾਰਾਜ ਕਹਿੰਦੇ ਜਿਹਦੇ ਅੰਦਰ ਨਾਮ ਵਸ ਗਿਆ ਉਹਦੇ ਅੰਦਰ ਬੀਨ ਵੱਜਣ ਲੱਗ ਪਈ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਪੰਜ